ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੇ ਮਲ ਉਤਰੈ ਤਨ ਕਰੇ ਅੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਦੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰ ਕਰਕੇ ਆਪਣੇ ਜੀਵਨ ਨੂੰ ਧੰਤਾ ਦੇ ਯੋਗ ਬਣਾਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅੱਜ ਦਾ ਸਲੋਕ ਜੋ ਵਿਆਖਿਆ ਅਧੀਨ ਹੈ, ਅੱਜ ਦੇ ਸ਼ਬਦ ਵਿਚ ਜਿੱਥੇ ਕੱਲ ਕੂੜ ਦੀ ਵਿਆਖਿਆ ਕੀਤੀ, ਝੂਠ ਦੀ ਵਿਆਖਿਆ ਕੀਤੀ, ਉਹਦੇ ਅੰਦਰ ਸਾਰੀਆਂ ਚੀਜ਼ਾਂ ਨਾਸ਼ਮਾਨ ਦੱਸੀਆਂ ਜਿਹੜੀਆਂ ਮਨੁੱਖ ਦੀਆਂ ਆਪਣੀਆਂ ਨਹੀਂ ਹਨ, ਪਰ ਸਤਿਗੁਰਾਂ ਨੇ ਗੁਰਬਾਣੀ ਵਿਚ ਜਿੱਥੇ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਕਿ ਸਭ ਕੁਝ ਬਿਣਸ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਉਹਦੇ ਨਾਲ ਨਾਲ ਹਜ਼ੂਰ ਨੇ ਕਿਉਂਕਿ ਇਕੱਲਾ ਇਹ ਵਿਚਾਰ ਬੰਦੇ ਵਿੱਚ ਨਿਰਾਸ਼ਤਾ ਪੈਦਾ ਕਰਦਾ ਕਿ ਜੇ ਸਾਰਾ ਕੁਝ ਨਾਸ਼ਮਾਨ ਹੈ, ਸਾਰਾ ਕੁਝ ਮਰ ਜਾਣ ਵਾਲਾ ਹੈ, ਤੇ ਫਿਰ ਤਾਂ ਇਹ ਸਾਰਾ ਸੰਸਾਰ ਦੁੱਖ ਦਾ ਘਰ, ਗਮ ਤੋਂ ਬਿਨਾਂ ਇੱਥੇ ਕੁਝ ਵੀ ਨਹੀਂ ਹੈ। ਪਰ ਨਹੀਂ, ਸਤਿਗੁਰਾਂ ਨੇ ਗੁਰਬਾਣੀ ਵਿੱਚ ਜਿੱਥੇ ਜਿੱਥੇ ਨਾਸ਼ਮਾਨ ਚੀਜ਼ਾਂ ਦਾ ਵਰਣਨ ਕੀਤਾ, ਜਿਹੜੀਆਂ ਖੁੱਸ ਜਾਣਗੀਆਂ, ਜਿਹੜੀਆਂ ਆਪਣੀਆਂ ਨਹੀਂ ਹਨ, ਬਿਲਕੁਲ ਉਹਦੇ ਨਾਲ ਨਾਲ ਰਹਿਣ ਵਾਲੀਆਂ ਚੀਜ਼ਾਂ ਦਾ ਵੀ ਹਜ਼ੂਰ ਨੇ ਵਰਣਨ ਕੀਤਾ। ਕੱਲ ਦੇ ਸ਼ਬਦ ਵਿੱਚ ਸਤਿਗੁਰਾਂ ਨੇ ਇਹ ਬਚਨ ਕਹੇ ਕਿ ਕਿਸ ਨਾਲ ਕੀਚੈ ਦੋਸਤੀ। ਇਹ ਇੱਕ ਸਵਾਲ ਹੈ, ਇੱਕ ਕੁਐਸਚਨ ਹੈ, ਠੀਕ ਕਿ ਦੋਸਤੀ ਕਿਹਦੇ ਨਾਲ ਕਰੀਏ, ਕਿਉਂਕਿ ਇਹ ਵੀ ਇੱਕ ਸੱਚ ਹੈ, ਇਸ ਦੁਨੀਆਂ ਵਿੱਚ ਮਿੱਤਰਤਾ ਤੋਂ ਬਿਨਾਂ ਜਿਉਣਾ ਔਖਾ ਹੈ। ਮਨੁੱਖ ਨੂੰ ਕੋਈ ਸੰਗ ਸਾਥ ਚਾਹੀਦਾ ਹੈ, ਕਿਸੇ ਦਾ ਸਹਾਰਾ ਚਾਹੀਦਾ, ਤੇ ਜਦੋਂ ਸਤਿਗੁਰਾਂ ਨੇ ਸਾਰਾ ਕੁਝ ਦੱਸਿਆ, ਆਪਣਾ ਹੀ ਨਹੀਂ ਹੈ, ਸਭ ਕੁਝ ਬੇਗਾਨਾ ਹੈ, ਖੁੱਸ ਜਾਏਗਾ, ਸਰੀਰ ਵੀ ਆਪਣਾ ਨਹੀਂ, ਤਾਂ ਇਹ ਗੱਲ ਫਿਰ ਮਨੁੱਖ ਨੂੰ ਕਿਉਂ ਕਹੀ ਕਿ ਕਿਸ ਨਾਲ ਕੀਜੈ ਦੋਸਤੀ? ਇੱਥੇ ਦੋ ਗੱਲਾਂ ਨੇ, ਇੱਕ ਪਾਸੇ ਤੇ ਸਤਿਗੁਰੂ ਕਹਿ ਰਹੇ ਨੇ ਵੀ ਇਹਨਾਂ ਵਿੱਚੋਂ ਕਿਹਦੇ ਨਾਲ ਦੋਸਤੀ ਕਰੀਏ, ਤੇ ਦੂਸਰੇ ਪਾਸੇ ਇਹ ਵੀ ਸੰਕੇਤ ਕੀਤਾ ਵੀ ਹੁਣ ਤੈਨੂੰ ਅੱਗੇ ਮੈਂ ਦੱਸਣਾ ਦੋਸਤੀ ਕਿਹਦੇ ਨਾਲ ਕਰਨੀ ਹੈ, ਮਿੱਤਰਤਾ ਕਿਹਦੇ ਨਾਲ ਪਾਉਣੀ ਹੈ। ਝੂਠ ਤੇ ਸੱਚ ਦੇ ਨਾਲ ਮਿਲ ਕੇ ਇਹ ਜੀਵਨ ਚੱਲ ਰਿਹਾ ਹੈ। ਇਹ ਜਿਹੜਾ ਜੀਵਨ ਹੈ, ਮੈਲ ਤੇ ਪਵਿੱਤਰਤਾ ਦੇ ਸੰਯੋਗ ਤੋਂ ਸ਼ੁਰੂ ਹੋਇਆ ਹੈ। ਸਾਡਾ ਸਾਰਾ ਜੀਵਨ ਇਕੱਲੀ ਪਵਿੱਤਰਤਾ ਨਹੀਂ, ਪਵਿੱਤਰਤਾ ਦਾ ਅਰਥ ਹੈ ਆਤਮਾ, ਜੋਤ ਜਿਹਨੂੰ ਕਿਹਾ, ਮੈਲ ਦਾ ਅਰਥ ਹੈ ਸਰੀਰ। ਜਿਸ ਥਾਂ ਤੇ ਮੈਲ ਤੇ ਪਵਿੱਤਰਤਾ ਇਕੱਠੇ ਹੋ ਗਏ, ਉਥੋਂ ਜੀਵਨ ਦੀ ਸ਼ੁਰੂਆਤ ਹੋਈ, ਜਿਹਨੂੰ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ, ਇਹ ਸਰੀਰਾ ਮੇਰਿਆ ਅਰ ਤੁਮ ਮੈਂ ਜੋਤ ਰੱਖੀ। ਦੋਵਾਂ ਦਾ ਇੱਕ ਮਿਕਸ ਘੁਲਿਆ ਹੋਇਆ ਜੀਵਨ, ਜੋਤ ਔਰ ਮੈਲ, ਸਰੀਰ ਤੇ ਆਤਮਾ, ਜਦੋਂ ਇਹ ਦੋ ਚੀਜ਼ਾਂ ਮਿਲੀਆਂ ਤੇ ਇਹ ਦੋਵਾਂ ਦੇ ਮਿਲਣ ਦੇ ਨਾਲ ਸਾਡਾ ਇਹ ਸਰੀਰਕ ਜੀਵਨ ਸ਼ੁਰੂ ਹੋਇਆ। ਔਰ ਫਿਰ ਸਤਿਗੁਰਾਂ ਨੇ, ਪਰਮਾਤਮਾ ਨੇ ਪ੍ਰਬੰਧ ਕੀਤਾ ਹੈ ਕਿ ਦੋ ਚੀਜ਼ਾਂ ਦੇ ਨਾਲ ਬਣਿਆ, ਇਹਦਾ ਕਿਤੇ ਬੈਲੈਂਸ ਖਰਾਬ ਨਾ ਹੋ ਜਾਏ, ਇਹਦਾ ਕਿਤੇ ਤਵੱਜਣ ਖਰਾਬ ਨਾ ਹੋ ਜਾਏ, ਕਿ ਮੈਲ ਤੇ ਪਵਿੱਤਰਤਾ ਆਪਣੀ ਆਪਣੀ ਥਾਂ ਤੇ ਬਣੀਆਂ ਰਹਿਣ। ਮੈਲ ਦਾ ਅਰਥ ਹੈ ਸਰੀਰ, ਸਰੀਰ ਆਪਣੇ ਧਰਮ ਨਿਭਾਉਂਦਾ ਰਹੇ ਤੇ ਆਤਮਾ ਆਪਣੇ ਥਾਂ ਤੇ ਤੁਰਦੀ ਰਹੇ, ਇਹ ਪ੍ਰਯੋਜਨ ਹੈ ਸਤਿਗੁਰਾਂ ਦਾ। ਸਰੀਰ ਦੇ ਜਿਹੜੇ ਧਰਮ ਨੇ, ਸਰੀਰ ਦੇ ਜਿਹੜੇ ਗੁਣ ਨੇ, ਉਹ ਉਹਨਾਂ ਨੂੰ ਨਿਭਾਏ ਜ਼ਰੂਰ। ਗੁਰੂ ਸਾਹਿਬ ਨਹੀਂ ਕਹਿੰਦੇ ਵੀ ਸਰੀਰ ਨੂੰ ਤੂੰ ਜਿਉਂਦੇ ਜੀ ਡੈਡ ਕਰ ਦੇ, ਬੰਦ ਕਰ ਦੇ, ਇਹਦੇ ਪੱਖ ਵਿੱਚ ਨਹੀਂ ਹਾਂ। ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਅੱਖ ਬੰਦ ਕਰ, ਹਾਂ ਇਹ ਜ਼ਰੂਰ ਕਿਹਾ ਵੇਖਣਾ ਕਿਵੇਂ ਹੈ, ਅੱਖ ਬੰਦ ਕਰਨ ਵਾਸਤੇ ਨਹੀਂ ਕਹਿੰਦੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ। ਪਰ ਇਹ ਗੱਲ ਪੱਕੀ ਹੈ, ਜਿੱਥੇ ਅੱਖ ਨਾ ਬੰਦ ਕਰਨ ਵਾਸਤੇ ਕਿਹਾ, ਉਥੇ ਹਜ਼ੂਰ ਨੇ ਵੇਖਣ ਦੀ ਜਾਂਚ ਵੀ ਦੱਸੀ, ਕਿਉਂਕਿ ਅੱਖ ਬੰਦ ਹੁੰਦੀ ਹੀ ਨਹੀਂ। ਜੇ ਕੋਈ ਕਰ ਵੀ ਲੈਣ, ਅੱਖ ਦੇ ਦੋ ਰੂਪ ਨੇ ਨਾ, ਇੱਕ ਨੂੰ ਬੰਦ ਕਰ ਲਵਾਂਗੇ, ਇੱਕ ਦੂਸਰੀ ਹੈ ਅੰਦਰ, ਉਹ ਖੁੱਲ ਜਾਏਗੀ ਉਸੇ ਵੇਲੇ। ਦੋ ਸੰਸਾਰ ਨੇ, ਇੱਕ ਬਾਹਰ ਹੈ, ਇੱਕ ਅੰਦਰ ਹੈ। ਅੰਦਰਲਾ ਸੰਸਾਰ ਬਾਹਰਲੇ ਤੋਂ ਵੀ ਖਤਰਨਾਕ ਹੈ, ਕਿਉਂਕਿ ਬਾਹਰ ਤਾਂ ਮਨੁੱਖ ਫਿਰ ਵੀ ਬਾਹਰੋਂ ਉਹਨੂੰ ਕੋਈ ਦੇਖਦਾ, ਕਿਵੇਂ ਦੇਖ ਰਿਹਾ ਹੈ, ਕਿਵੇਂ ਸੁਣ ਰਿਹਾ ਹੈ, ਮਨੁੱਖ ਕਿਸੇ ਝਾਕੇ ਵਿੱਚ ਤੁਰਦਾ। ਪਰ ਅੰਦਰਲੀ ਦੁਨੀਆ ਤੇ ਆਪਣੀ ਉਥੇ ਕੌਣ ਦੇਖਦਾ, ਜਿਹਨੂੰ ਮਰਜ਼ੀ ਦੇਖ ਸਕਣੇ ਅੰਦਰੋਂ ਕੱਢ ਕੇ, ਉਹਦੇ ਨਾਲ ਜਿਹੜੀ ਮਰਜ਼ੀ ਗੱਲ ਕੀਤੀ ਜਾ ਸਕਦੀ, ਉਹ ਵੀ ਕੋਈ ਨਹੀਂ ਸੁਣਦਾ ਕਿਉਂਕਿ ਸੁਰਤ ਜਦੋਂ ਬੋਲਦੀ ਹੈ ਮਨ ਬੋਲਦਾ ਦੂਸਰੇ ਨੂੰ ਆਵਾਜ਼ ਥੋੜੀ ਜਾਂਦੀ ਪਰਮਾਤਮਾ ਤੋਂ ਬਿਨਾਂ ਇਸ ਲਈ ਉਹਨੂੰ ਪਾਪ ਕਹਿੰਦੇ ਨੇ ਇਹਨੂੰ ਅਪਰਾਧ ਕਹਿੰਦੇ ਨੇ ਅੰਦਰੋਂ ਵੇਖਣਾ ਜੋ ਕੁਝ ਅਸੀਂ ਬਾਹਰੋਂ ਨਹੀਂ ਵੇਖ ਸਕੇ ਉਹਨੂੰ ਫਿਰ ਅੰਦਰੋਂ ਵੇਖਿਆ ਜੋ ਕੁਝ ਅਸੀਂ ਬਾਹਰੋਂ ਨਹੀਂ ਕਹਿ ਸਕਦੇ ਫਿਰ ਇਕੱਲੇ ਜਾ ਕੇ ਅੰਦਰੋਂ ਕਹਿੰਦੇ ਕਈ ਵਾਰੀ ਕਿਸੇ ਨਾਲ ਥੋੜੀ ਜਿਹੀ ਖਿੱਚਤਾਣ ਹੋ ਜਾਏ ਉਥੇ ਇੱਕ ਦੂਜੇ ਨੂੰ ਖਿੱਚਤਾਣ ਵਿੱਚ ਸ਼ਬਦ ਅਪਸ਼ਬਦ ਬੋਲੇ ਜਾਣ ਤੇ ਉਹ ਅਪਸ਼ਬਦ ਬੋਲਦਿਆਂ ਮਨੁੱਖ ਜਦੋਂ ਆਪਣੇ ਘਰ ਆਉਂਦਾ ਫਿਰ ਇਕੱਲਾ ਬਹਿੰਦਾ ਇੱਕ ਵਾਰੀ ਫਿਰ ਉਸ ਕੈਸਟ ਨੂੰ ਕੱਢ ਕੇ ਸੁਣਦਾ ਕਿਵੇਂ ਲੜਾਈ ਹੋਈ ਕਿਵੇਂ ਝਗੜਾ ਹੋਇਆ ਫਿਰ ਉਹਦੇ ਵਿੱਚ ਉਹ ਜਿਹੜੀਆਂ ਗੱਲਾਂ ਉਸ ਸਮੇਂ ਕੁਝ ਭੁੱਲ ਵੀ ਜਾਂਦੀਆਂ ਨੇ ਜਿਹੜੀਆਂ ਕਹਿਣੀਆਂ ਸਨ ਫਿਰ ਖਿਆਲ ਕਰਦਾ ਵੀ ਇਹ ਗੱਲ ਕਹਿਣੀ ਸੀ ਕਹਿ ਨਹੀਂ ਸਕਿਆ ਇਸ ਲਈ ਅੰਦਰੋਂ ਫਿਰ ਕਹਿੰਦਾ ਦੁਹਰਾ ਕੇ ਉਹਨੂੰ ਕਹਿੰਦੇ ਨੇ ਅੰਦਰਲਾ ਹਿੱਸਾ ਉਹਨੂੰ ਕਹਿੰਦੇ ਨੇ ਬੰਦੇ ਦਾ ਧਿਆਨ ਸੁਰਤ ਅੰਦਰਲਾ ਸਰੀਰ ਜਿਹਨੂੰ ਵਿਗਿਆਨਮਈ ਕੋਸ਼ ਕਹਿੰਦੇ ਅੰਨਮਈ ਕੋਸ਼ ਅਬਾਹਰਲਾ ਸਰੀਰ ਭੋਜਨ ਨਾਲ ਬਣਿਆ ਰੋਟੀ ਨਾਲ ਗਿਆਨਮਈ ਮਨ ਵਾਲਾ ਹੋਰ ਸਵਾਸ ਦਾ ਕਈ ਤਰ੍ਹਾਂ ਦਾ ਖੋਜਕਾਰਾਂ ਨੇ ਇਹਨੂੰ ਗਿਣਿਆ ਉਹ ਅੰਦਰੋਂ ਬੋਲਦਾ ਹੈ ਅੰਦਰੋਂ ਵੇਖਦਾ ਹੈ ਅੰਦਰੋਂ ਸੁਣ ਲੈਂਦਾ ਹੈ ਇਸ ਲਈ ਗੁਰੂ ਸਾਹਿਬ ਨੇ ਕਿਹਾ ਅੱਖ ਬੰਦ ਨਾ ਕਰ ਪਰ ਅੱਖ ਨਾਲ ਚੰਗੀ ਤਰ੍ਹਾਂ ਵੇਖ ਠੀਕ ਢੰਗ ਦੇ ਨਾਲ ਕਿਉਂਕਿ ਸਾਰਾ ਸੰਸਾਰ ਜਿਵੇਂ ਦਾ ਵੇਖੀ ਉਵੇਂ ਦਾ ਹੀ ਹੋ ਜਾਂਦਾ ਹੈ ਜਿਹੜੀ ਨਜ਼ਰ ਨਾਲ ਦੇਖਦੇ ਹਾਂ ਸੰਸਾਰ ਉਸੇ ਤਰ੍ਹਾਂ ਦਾ ਹੋ ਜਾਂਦਾ ਸਿਰਫ ਦ੍ਰਿਸ਼ਟੀ ਤੇ ਚੀਜ਼ ਖੜੀ ਹੈ ਇੱਕ ਪਰਿਵਾਰ ਦੇ ਵਿੱਚ ਸਿਰਫ ਦ੍ਰਿਸ਼ਟੀ ਹੈ ਨਾ ਇੱਕ ਮਾਂ ਹੈ ਪਿਤਾ ਹੈ ਭੈਣ ਹੈ ਇਸਤਰੀ ਹੈ ਉਹਨਾਂ ਵਿੱਚ ਫਰਕ ਕੀ ਹੈ ਸਰੀਰਕ ਤੌਰ ਤੇ ਕੋਈ ਵੀ ਫਰਕ ਨਹੀਂ ਹੈ ਜੇ ਆਪਾਂ ਭੌਤਿਕ ਤੌਰ ਤੇ ਸਰੀਰਕ ਤੌਰ ਤੇ ਵੇਖੀਏ ਤੇ ਭਰਾ ਵਿੱਚ ਤੇ ਪਤੀ ਵਿੱਚ ਕਿੰਨਾ ਕੁ ਫਰਕ ਹੈ ਸਰੀਰ ਤੇ ਦੋਵਾਂ ਦਾ ਇੱਕੋ ਜਿਹਾ ਪਰ ਫਰਕ ਕਾਹਦੇ ਵਿੱਚ ਹੈ ਫਰਕ ਸਿਰਫ ਸੋਚਣੀ ਵਿੱਚ ਹੈ ਅੰਦਰ ਜੋ ਫਿਕਸ ਕੀਤਾ ਹੋਇਆ ਸਿਰਫ ਨਜ਼ਰ ਹੀ ਸਭ ਕੁਝ ਦ੍ਰਿਸ਼ਟੀ ਅੰਦਰ ਦੀ ਸੋਚਣੀ ਸੰਸਾਰ ਨੂੰ ਪੈਦਾ ਕਰਦੀ ਏ ਬਾਹਰਲਾ ਸੰਸਾਰ ਸਾਰਾ ਹੀ ਇੱਕੋ ਜਿਹਾ ਹੈ ਉੱਥੇ ਕੋਈ ਫਰਕ ਨਹੀਂ ਹੈ ਸੰਸਾਰ ਇੱਕ ਖਿਆਲ ਦੇ ਦਿੰਦਾ ਹੈ ਇਹ ਤੇਰਾ ਭਰਾ ਹੈ ਇਹ ਤੇਰੀ ਭੈਣ ਹੈ ਇਹ ਤੇਰੀ ਇਸਤਰੀ ਹੈ ਉਹ ਜਿਹੜਾ ਖਿਆਲ ਉਹਦੇ ਅੰਦਰ ਵੱਜਦਾ ਉਸ ਤਰ੍ਹਾਂ ਦਾ ਸਰੂਪ ਉਹ ਆਪਣਾ ਉਹਦੇ ਵਿੱਚੋਂ ਪੈਦਾ ਕਰ ਲੈਂਦਾ ਹੈ ਹੋਰ ਉੱਥੇ ਕੋਈ ਫਰਕ ਨਹੀਂ ਹੈ ਹੈ ਤੇ ਸਭ ਕੁਝ ਇੱਕੋ ਜਿਹਾ ਸ਼ੁਰੂ ਤੋਂ ਲੈ ਕੇ ਜੇ ਆਪਾਂ ਪਿਛੋਕੜ ਵਿੱਚ ਚਲੇ ਜਾਈਏ ਬਿਲਕੁਲ ਪਿੱਛੇ ਜਦੋਂ ਸੰਸਾਰ ਸ਼ੁਰੂ ਹੋਇਆ ਸੀ ਤੇ ਸੰਸਾਰ ਸ਼ੁਰੂ ਕਿੱਥੋਂ ਹੋਇਆ ਇੱਕ ਮਾਤਾ ਪਿਤਾ ਤੋਂ ਹੋਇਆ ਇੱਕ ਹੀ ਮਾਤਾ ਪਿਤਾ ਹੋਵੇਗਾ ਨਾ ਸੰਸਾਰ ਵਿੱਚ ਇੱਕ ਮਨੁੱਖ ਹੋਵੇਗਾ ਇੱਕ ਇਸਤਰੀ ਹੋਵੇਗੀ ਉਹਦੇ ਤੋਂ ਅੱਗੇ ਦੂਸਰੇ ਪੈਦਾ ਹੋਏ ਉਹਦੇ ਤੋਂ ਅੱਗੇ ਤੀਸਰੇ ਔਰ ਫਿਰ ਸਾਰਾ ਸੰਸਾਰ ਕੀ ਹੋਇਆ ਇੱਕੋ ਮਾਂ ਪਿਤਾ ਦੀ ਔਲਾਦ ਇਹ ਸਾਰੇ ਫਿਰ ਢਾਂਚਾ ਹੋਰ ਤਰ੍ਹਾਂ ਦਾ ਹੋ ਜਾਏਗਾ ਸਾਰਾ ਇਸ ਕਰਕੇ ਚੀਜ਼ਾਂ ਫਿਕਸ ਕੀਤੀਆਂ ਗਈਆਂ ਨੇ ਇਹਨਾਂ ਵਿੱਚ ਸੱਚਾਈ ਕੋਈ ਨਹੀਂ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਕੂੜ ਹੈ ਕੂੜ ਦਾ ਮਤਲਬ ਫਿਕਸ ਕੀਤਾ ਹੋਇਆ ਆਈਡੀਆ ਹੈ ਸਿਰਫ ਸੰਸਾਰ ਨੂੰ ਚਲਾਉਣ ਵਾਸਤੇ ਚਿੰਨ ਲਾਏ ਗਏ ਨੇ ਕੌਣ ਹੈ ਹੋਰ ਇੱਥੇ ਹੈ ਕੋਈ ਵੀ ਕੁਝ ਨਹੀਂ ਹੈ ਖੈਰ ਇਹ ਵਿਸ਼ਾ ਜਿਆਦਾ ਇਸ ਨੂੰ ਹੋਰ ਖੋਲ ਦਿੱਤਾ ਜਾਏ ਤੇ ਫਿਰ ਸਿਸਟਮ ਗੜਬੜ ਹੋ ਜਾਂਦਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਇਹ ਸੰਸਾਰ ਇਸ ਤਰ੍ਹਾਂ ਦਾ ਨਹੀਂ ਜਿਵੇਂ ਦਾ ਤੂੰ ਵੇਖਣਾ ਜਿਵੇਂ ਦਾ ਤੂੰ ਇਹਨੂੰ ਵੇਖੇਗਾ ਇਹ ਉਵੇਂ ਦਾ ਦਿਸੇਗਾ ਉਸ ਤਰ੍ਹਾਂ ਦਾ ਨਜ਼ਰ ਵਿੱਚ ਆਏਗਾ ਇਸ ਲਈ ਉਹ ਝੂਠਾ ਹਿੱਸਾ ਹਜ਼ੂਰ ਨੇ ਬਿਆਨ ਕੀਤਾ ਹੈ ਕਿ ਸਭ ਕੁਝ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਪਰ ਇਹ ਤਾਂ ਇੱਕ ਨੈਗੇਟਿਵ ਸੋਚ ਨਕਾਰਾਤਮਕ ਬਿਰਤੀ ਪੈਦਾ ਕਰ ਦਿੰਦਾ ਹੈ ਮਨੁੱਖ ਘਬਰਾ ਜਾਂਦਾ ਫਿਰ ਸਾਰਾ ਕੁਝ ਝੂਠਾ ਹੈ ਤੇ ਹੈ ਕੀ ਇਸ ਨਾਲ ਕੀ ਚਾਹੇ ਦੋਸਤੀ ਤੇ ਉਹ ਪ੍ਰਾਪਤ ਕਿਵੇਂ ਹੋਵੇ ਜਿਹਨੂੰ ਅੱਜ ਕਿਹਾ ਸੱਚ ਸੱਚ ਤਾਂ ਪਰ ਜਾਣੀਆਂ ਉਹਦੀਆਂ ਸਾਰੀਆਂ ਅੱਜ 8-9 ਜੁਗਤੀਆਂ ਦੱਸੀਆਂ ਨੇ ਇਸ ਪੌੜੀ ਵਿੱਚ ਕਿ ਜੋ ਕੁਝ ਬਚਣ ਵਾਲਾ ਹੈ ਤੇ ਸਦੀਵ ਕਾਲ ਹੈ ਜੋ ਤੇਰਾ ਆਪਣਾ ਹੈ ਉਹਦੇ ਤੱਕ ਜਾਣ ਵਾਸਤੇ ਤੈਨੂੰ ਕੀ ਕਰਨਾ ਪਏਗਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਉਦਾਹਰਣ ਨੇ ਕਿ ਇੱਕ ਲੱਕੜਾਂ ਦੇ ਢੇਰ ਦੇ ਵਿੱਚ ਜੇ ਸੋਨਾ ਗਵਾਚ ਗਿਆ ਤਾਂ ਤੈਨੂੰ ਲੱਕੜਾਂ ਸਾੜਨੀਆਂ ਪੈਣਗੀਆਂ ਸੋਨਾ ਵਿੱਚੋਂ ਤਾਂ ਨਿਕਲੇਗਾ ਇੱਕ ਘਾਹ ਹੈ ਸੁੱਕਾ ਢੇਰ ਲੱਗਾ ਹੋਇਆ ਕਬਾੜ ਹੈ ਲੱਕੜਾਂ ਪਈਆਂ ਨੇ, ਮੋੜੇ ਪਏ ਨੇ, ਕੰਡੇ ਪਏ ਹਨ। ਉਹਦੇ ਵਿੱਚ ਇੱਕ ਬੜਾ ਕੀਮਤੀ ਹੀਰਾ ਗੁਆਚ ਗਿਆ ਹੈ, ਇੱਕ ਬੜਾ ਕੀਮਤੀ ਜਵਾਹਰਾਤ, ਇੱਕ ਸੋਨੇ ਦਾ ਹਾਰ ਗੁਆਚ ਗਿਆ, ਤੇ ਕਿਵੇਂ ਲੱਭੇਗਾ? ਉਹਦੇ ਵਿੱਚ ਪਤਾ ਨੀ ਕਿੱਥੇ ਪਿਆ ਹੈ। ਇੱਕੋ ਹੀ ਤਰੀਕਾ ਹੈ, ਜੇ ਉਹਦੇ ਵਿੱਚ ਕੋਈ ਸਾਰੀ ਉਮਰ ਵੀ ਲੱਭਦਾ ਰਹੇ ਤੇ ਲੱਭੇਗਾ ਨਹੀਂ। ਉਹਦਾ ਤਰੀਕਾ ਹੈ ਉਸ ਘਾਹ ਨੂੰ ਅੱਗ ਲਾ ਦੇਣੀ। ਉਹ ਜਦੋਂ ਸੜ ਜਾਏਗਾ, ਸੜ ਕੇ ਸੁਆਹ ਹੋ ਜਾਏਗਾ, ਸੜਨ ਤੋਂ ਬਾਅਦ, ਕਿਉਂਕਿ ਸੋਨਾ ਤੇ ਸੜੇਗਾ ਨਹੀਂ, ਉਹ ਹੀਰਾ ਨਹੀਂ ਸੜੇਗਾ, ਕਬਾੜ ਸੜ ਜਾਏਗਾ। ਜਦੋਂ ਕਬਾੜ ਸੜ ਜਾਏਗਾ ਤੇ ਸੋਨਾ ਬਾਕੀ ਬਚੇਗਾ ਤੇ ਸਹਿਜੇ ਸਹਿਜੇ ਉਹ ਵਿੱਚੋਂ ਚਮਕਣ ਲੱਗ ਪਏਗਾ, ਦਿਸਣ ਲੱਗ ਪਏ। ਗੁਰੂ ਸਾਹਿਬ ਕਹਿੰਦੇ ਨੇ ਕਿ ਆਹ ਜਿਹੜਾ ਸਰੀਰ ਤੇ ਪਦਾਰਥ, ਜੇ ਤਾਂ ਤੂੰ ਸੋਨਾ ਲੈਣਾ ਹੈ ਤੇਰੀ ਮਰਜ਼ੀ, ਘਾਹ ਨਾਲ ਮਿੱਤਰਤਾ ਪਾਉਣੀ ਹੈ, ਕਬਾੜ ਨਾਲ, ਕੂੜੇ ਨਾਲ ਜਿਹਨੂੰ ਕੂੜ ਕਿਹਾ, ਜਾਂ ਵਿੱਚੋਂ ਤੂੰ ਹੀਰਾ ਲੱਭਣਾ, ਇਹ ਪਹਿਲਾਂ ਤੈਨੂੰ ਸਮਝ ਲੈਣਾ ਚਾਹੀਦਾ ਵੀ ਜੇ ਕਰਨਾ ਤੇ ਤਾਂ ਤੁਰ, ਨਹੀਂ ਤਾਂ ਕੁਝ ਨਹੀਂ ਹੈ। ਜੇ ਤਾਂ ਮਿੱਤਰਤਾ ਹੈ ਲੱਕੜਾਂ ਨਾਲ, ਘਾਹ ਨਾਲ, ਕੂੜੇ ਨਾਲ, ਔਰ ਇਹ ਬੜੀ ਪੁਰਾਣੀ ਮਿੱਤਰਤਾ ਹੈ, ਇਹਦੇ ਤੋਂ ਮਨੁੱਖ ਉੱਠਦਾ ਨਹੀਂ। ਸਵਾਲ ਵੀ ਖੜਾ ਹੁੰਦਾ ਵੀ ਇਹ ਰਾਮ ਕਹਾਣੀ ਕਿਉਂ ਹੈ, ਵੀ ਇਹਨੂੰ ਛੱਡੋ, ਇਸ ਨੂੰ ਛੱਡ ਦਿਓ, ਸਵਾਲ ਉੱਠਦਾ ਮਾਇੰਡ ਵਿੱਚ। ਸੁਭਾਵਕ ਹੀ ਹੈ ਕਿ ਇਹਨੂੰ ਕਿਉਂ, ਇਹਨਾਂ ਤੇ ਵਧੀਆ ਸੰਸਾਰ ਠੀਕ ਹੈ। ਔਰ ਮੈਂ ਕਹਾਂਗਾ ਵੀ ਕਹਿਣ ਵਾਲੇ ਵੀ ਕਹੀ ਜਾਂਦੇ ਨੇ, ਪਰ ਉਹਨਾਂ ਦਾ ਅੰਦਰਲਾ ਹਿੱਸਾ ਕਹਿੰਦਾ ਵੀ ਕਦ ਲਈ ਛੱਡਣਾ ਹੈ, ਠੀਕ ਠਾਕ ਤੇ ਚੱਲ ਰਿਹਾ। ਪੜ੍ਹਨ ਵਾਲੇ ਵੀ, ਬੋਲਣ ਵਾਲੇ ਵੀ, ਲਿਖਣ ਵਾਲੇ ਵੀ, ਸੁਣਨ ਵਾਲੇ ਵੀ, ਉਹ ਸਿਰਫ ਖਿਆਲ ਗੁਰੂ ਦੇ ਨੇ। ਉਹ ਬੜੀ ਮੁਸ਼ਕਲ ਨਾਲ ਅੰਦਰਲੇ ਤਲ ਤੱਕ ਮਾਰ ਕਰਦੇ ਨੇ। ਜਿੰਨਾ ਚਿਰ ਮਨੁੱਖ ਦਾ ਜੀਵਨ ਬਿਲਕੁਲ ਪਲਟ ਨਾ ਜਾਏ, ਉਹਨਾਂ ਚਿਰ ਚੀਜ਼ਾਂ ਮਨੁੱਖ ਦੇ ਅੰਦਰੋਂ ਨਹੀਂ ਉੱਠਦੀਆਂ। ਇਸ ਕਰਕੇ ਉਹ ਮਨੁੱਖ ਸੋਚਦਾ ਹੈ ਉਸ ਕੂੜਾ ਢੋਣ ਵਾਲੇ ਵਾਂਗੂ, ਜਿਹੜਾ 20 ਸਾਲ ਤੋਂ ਕੂੜਾ ਢੋ ਰਿਹਾ ਸੀ, ਗਰੀਬ, ਪਾਟੇ ਹੋਏ ਕੱਪੜੇ, ਮੈਲੇ ਕੱਪੜੇ, ਸਰੀਰ ਕਾਲਾ ਹੋ ਗਿਆ ਮੈਲ ਦੇ ਨਾਲ, ਕਦੇ ਇਸ਼ਨਾਨ ਨਹੀਂ, ਤੇ ਉਥੋਂ ਦਾ ਇੱਕ ਨਗਰ ਦਾ ਚੌਧਰੀ, ਚੰਗਾ ਆਦਮੀ ਸੀ, ਅਮੀਰ ਆਦਮੀ ਸੀ, ਉਹਨੂੰ ਤਰਸ ਆ ਗਿਆ। ਸਾਰੀ ਉਮਰ ਤੋਂ ਉਹਨੂੰ ਦੇਖ ਰਿਹਾ ਸੀ ਰੁਲਦੇ ਨੂੰ, ਵਿਚਾਰੇ ਨੂੰ, ਗਰੀਬ। ਉਹ ਕਈ ਵਾਰੀ ਕੂੜਾ ਲਿਜਾਂਦਾ, ਰੋਟੀ ਖਾਂਦਾ, ਇੱਕ ਹੱਥ ਵਿੱਚ ਕੂੜਾ, ਦੂਸਰੇ ਵਿੱਚ ਰੋਟੀ, ਕਈ ਵਾਰੀ ਕੂੜੇ ਵਿੱਚੋਂ ਕੱਢ ਕੇ ਖਾਂਦਾ। ਬੜਾ ਵੇਖ ਕੇ ਉਹਨੂੰ ਦਇਆ ਆ ਗਈ, ਬੁਲਾ ਲਿਆ, ਕਹਿਣ ਲੱਗਾ ਮੇਰੇ ਕੋਲ ਮਾਇਆ ਬਹੁਤ ਹੈ, ਤੂੰ ਕੂੜਾ ਨਹੀਂ ਚੁੱਕਣਾ, ਇਹ ਕੰਮ ਛੱਡ, ਮੈਂ ਤੇਰਾ ਪ੍ਰਬੰਧ ਕਰਨਾ, ਤੇਰਾ ਜਿੰਨਾ ਖਰਚਾ ਮੈਂ ਦਿਆਂਗਾ, ਤੂੰ ਆਪਣੇ ਘਰ ਬੈਠ ਜਾ, ਖਾਣ ਵਾਸਤੇ ਤੈਨੂੰ ਰੋਟੀ ਮਿਲੇਗੀ। ਉਹ ਵੀ ਇੱਕ ਵਾਰੀ ਤਾਂ ਖੁਸ਼ ਹੋਇਆ ਵੀ ਇਸ ਕਿਰਤ ਵਿੱਚੋਂ 20 ਸਾਲ ਤੋਂ ਜਾਨ ਛੁੱਟ ਜਾ ਮੱਖੀਆਂ ਵਿੱਚੋਂ, ਘਰ ਬੈਠ ਗਿਆ, ਖਾਣ ਵਾਸਤੇ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਉਹਨੇ ਵਧੀਆ ਵਧੀਆ ਸਾਬਣ ਦਿੱਤੇ ਇਸ਼ਨਾਨ ਕਰਨ ਵਾਸਤੇ, ਕੱਪੜੇ ਨਵੇਂ ਦਿੱਤੇ, ਸਭ ਕੁਝ ਠੀਕ ਠਾਕ ਕਰ ਦਿੱਤਾ। ਉਹਦੇ ਘਰ ਵਿੱਚੋਂ ਦੁਰਗੰਧੀ ਖਤਮ ਹੋ ਗਈ। ਪਰ ਕੀ ਹੋਇਆ ਕਿ 15-20 ਦਿਨਾਂ ਬਾਅਦ ਉਹ ਆਦਮੀ ਉਦਾਸ ਹੋ ਗਿਆ ਜਿਹੜਾ ਕੂੜਾ ਚੁੱਕਦਾ ਸੀ। ਥੋੜੇ ਦਿਨ ਉਦਾਸ ਰਿਹਾ ਤੇ ਉਦਾਸ ਹੋਣ ਤੋਂ ਬਾਅਦ ਬਿਮਾਰ ਪੈ ਗਿਆ, ਬਿਮਾਰ ਹੋ ਗਿਆ। ਫਿਰ ਉਹਦਾ ਪ੍ਰਬੰਧ ਵੀ ਉਸ ਅਮੀਰ ਆਦਮੀ ਨੇ ਕਰਨਾ ਸੀ, ਦਵਾਈ ਦਾ, ਦਵਾਈ ਦਵਾਈ, ਪਰ ਕੋਈ ਫਰਕ ਨਹੀਂ। ਹਾਸਪਿਟਲ ਭੇਜ ਦਿੱਤਾ, ਬੜੇ ਇਲਾਜ ਕੀਤੇ, ਡਾਕਟਰ ਇਕੱਠੇ ਹੋਏ, ਕੁਝ ਸਮਝ ਨਹੀਂ ਆਉਂਦਾ। ਬਿਲਕੁਲ ਠੀਕ ਸੀ, ਸਾਰੇ ਟੈਸਟ ਠੀਕ ਆ ਰਹੇ ਸਨ, ਪਰ ਉਹ ਹਾਲਤ ਇੰਨੀ ਗੰਭੀਰ ਕਿ ਉਹ ਦਿਨੋ ਦਿਨ ਡਾਊਨ, ਬਿਲਕੁਲ ਉਹਦੇ ਮਰਨ ਦੀ ਤਿਆਰੀ ਹੋ ਗਈ। ਸਾਰਿਆਂ ਨੇ ਜ਼ੋਰ ਲਾਇਆ ਤੇ ਉਹ ਜਿਹੜਾ ਇਲਾਜ ਕਰਵਾ ਰਿਹਾ ਸੀ ਉਹ ਵੀ ਉੱਥੇ ਸੀ। ਉਥੋਂ ਬਾਹਰੋਂ ਇੱਕ ਗਲੀ ਵਿੱਚੋਂ ਫਕੀਰ ਲੰਘਿਆ, ਉਹਨੇ ਵੇਖਿਆ ਵੀ ਇੱਥੇ ਕੀ ਹੋ ਰਿਹਾ, ਕਈ ਦਿਨਾਂ ਤੋਂ ਬੜੇ ਡਾਕਟਰ ਆਉਂਦੇ ਨੇ। ਅੰਦਰ ਚਲਾ ਗਿਆ, ਪੁੱਛਿਆ ਕਾਰਨ, ਦੱਸ ਦਿੱਤਾ ਗਿਆ। ਕਹਿਣ ਲੱਗਾ ਮੈਂ ਇਹਨੂੰ ਠੀਕ ਕਰ ਸਕਦਾ। ਉਹ ਡਾਕਟਰ ਕਹਿੰਦੇ ਤੁਹਾਡੇ ਕੋਲ ਕੀ ਦਵਾਈ ਹੈ, ਕਿਹੜਾ ਇਲਾਜ? ਉਹਨੇ ਚੰਗੀ ਤਰ੍ਹਾਂ ਦੇਖਿਆ ਵੀ ਇਹ ਮਨੁੱਖ, ਇਹਦੇ ਅੰਦਰ ਕੀ ਬਿਮਾਰੀ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕਿਉਂਕਿ ਉਹ ਅੰਦਰੋਂ ਵੀ ਦੇਖ ਸਕਦੇ ਨੇ ਬਾਹਰੋਂ। ਇਸ ਲਈ ਉਹਨੇ ਦੇਖਿਆ ਵੀ ਕਾਰਨ ਕੀ ਹੈ। ਉਹਨੇ ਕਿਹਾ ਵੀ ਇਹ ਕੰਮ ਪਹਿਲਾਂ ਕੀ ਕਰਦਾ ਸੀ, ਦੱਸਿਆ ਕੂੜਾ ਢੋਂਦਾ ਸੀ। ਕਹਿਣ ਲੱਗੇ ਉਹ ਝੋਲਾ ਹੈ ਤਾਂ ਕੂੜੇ ਵਾਲਾ ਕਿਤੇ ਪਿਆ ਹੋਇਆ ਪੁਰਾਣਾ, ਸ਼ਾਇਦ ਕਹਿੰਦੇ ਮਿਲ ਜਾਏ। ਘਰ ਜਾ ਕੇ ਲੱਭਿਆ, ਉਹਦਾ ਝੋਲਾ ਮਿਲ ਗਿਆ, ਕੂੜੇ ਵਾਲਾ, ਉਸੇ ਤਰ੍ਹਾਂ ਮੈਲਾ ਜਿਹਦੇ ਵਿੱਚੋਂ ਬਦਬੂ ਆ ਰਹੀ ਸੀ। ਕਹਿਣ ਲੱਗੇ ਜਲਦੀ ਲੈ ਕੇ ਆਓ। ਲਿਆਂਦਾ ਗਿਆ, ਉਸ ਫਕੀਰ ਨੇ ਉਹਦਾ ਉਹ ਝੋਲਾ ਫੜ ਕੇ ਉਸ ਬੰਦੇ ਦੇ ਉਸ ਮਰੀਜ਼ ਦੇ ਨੱਕ ਦੇ ਸਾਹਮਣੇ ਕੀਤਾ। ਜਦੋਂ ਦੋ ਚਾਰ ਸਵਾਸ ਆਏ ਤੇ ਉਹਦੀਆਂ ਅੱਖਾਂ ਖੁੱਲ ਗਈਆਂ, ਦੁਰਗੰਧੀ ਵਾਲੇ ਸਵਾਸ ਆਏ ਨਾ, ਅੱਖਾਂ ਖੁੱਲ ਗਈਆਂ। ਥੋੜੇ ਸਮੇਂ ਵਿਚ ਉੱਠ ਕੇ ਬੈਠ ਗਿਆ, ਸਾਰੇ ਹੈਰਾਨ ਸਨ ਤੇ ਉਸ ਸਾਧੂ ਦੇ ਪੈਰੀ ਹੱਥ ਲਾ ਕੇ ਡਾਕਟਰ ਕਹਿੰਦੇ ਵੀ ਇਹ ਕੀ ਦਵਾਈ ਹੈ ਦੀ? ਕਹਿਣ ਲੱਗੇ ਇਹਦੀ ਦਵਾਈ ਹੀ ਇਹ ਹੈ, ਦੁਰਗੰਧੀ। ਕਿਉਂ? ਕਹਿਣ ਲੱਗੇ ਇੰਨੇ ਸਾਲਾਂ ਤੋਂ ਦੁਰਗੰਧੀ ਵਿੱਚ, ਹੁਣ ਇਹ ਦੁਰਗੰਧੀ ਤੁਹਾਨੂੰ ਇਹ ਬਦਬੂ ਲੱਗਦੀ ਏ, ਇਹਦੇ ਵਾਸਤੇ ਸੁਗੰਧੀ ਹੈ, ਇਹਦਾ ਇਹ ਜੀਵਨ ਬਣ ਗਿਆ। ਇਸ ਲਈ ਜਿੱਥੇ ਅਸੀਂ ਖੜੇ ਆ, ਭਾਵੇਂ ਇਹ ਕੁਝ ਵੀ ਹੈ, ਸੱਚ ਤਾਂ ਇਹ ਹੈ ਵੀ ਦੁਰਗੰਧੀ ਤਾਂ ਹੈ, ਪਰ ਇੰਨੇ ਸਮੇਂ ਤੋਂ ਇਹਦੇ ਵਿਚ ਰਹੇ ਆ ਕਿ ਹੁਣ ਜੇ ਇਹ ਛੁੱਟਦੀ ਏ ਤੇ ਬੰਦਾ ਬਿਮਾਰ ਹੁੰਦਾ ਹੈ, ਹੁਣ ਜੇ ਵਿਚੋਂ ਖਿਚੀਂਦੀ ਏ ਨਾ ਤੇ ਬੰਦੇ ਨੂੰ ਨੀਂਦ ਆਉਣ ਲੱਗ ਪੈਂਦੀ, ਉਬਾਸੀਆਂ ਹੁੰਦੀਆਂ ਨੇ, ਕਿਉਂਕਿ ਇਹਦੇ ਨਾਲ ਅੰਦਰ ਬਿਲਕੁਲ ਘੁਲ ਚੁੱਕਾ ਹੈ, ਮਿਲ ਚੁੱਕਾ ਹੈ, ਉਹ ਨਾ ਇਹਨੂੰ ਛੱਡਣਾ ਨੀ ਚਾਹੁੰਦਾ। ਤੇ ਗੁਰੂ ਸਾਹਿਬ ਨੇ ਇਸੇ ਵਾਸਤੇ ਤਰੀਕਾ ਵਰਤਿਆ ਕਿ ਇਹਨੂੰ ਗੁਰੂ ਕੇ ਸ਼ਬਦ ਦੀ ਅਗਨੀ ਦੇ, ਤਾਂ ਕਿ ਤੇਰੇ ਸੁੰਘਣ ਸ਼ਕਤੀ ਯਾਨੀ ਕਿ ਮਨ ਦਾ ਜਿਹੜਾ ਨੱਕ ਏ ਉਹ ਠੀਕ ਪਹਿਚਾਣ ਕਰ ਸਕੇ। ਅਜੇ ਤਾਂ ਤੂੰ ਇਹ ਵੀ ਨਹੀਂ ਪਹਿਚਾਣ ਸਕਦਾ ਕਿ ਸੱਚ ਕੀ ਏ ਤੇ ਝੂਠ ਕੀ। ਹੁਣ ਤਾਂ ਤੂੰ ਝੂਠ ਨੂੰ ਸੱਚ ਕਹਿ ਰਿਹਾ ਤੇ ਸੱਚ ਨੂੰ ਤੂੰ ਇੱਕ ਤਰ੍ਹਾਂ ਦੀ ਕਲਪਨਾ ਕਹਿ ਰਿਹਾ। ਅਧਰਮ ਨੂੰ 60% ਧਾਰਮਿਕ ਲੋਕ ਵੀ ਇਹ ਕਲਪਨਾ ਮੰਨਦੇ ਨੇ, ਸੱਚ ਜਾਣੋ। ਇਹ ਜ਼ਰੂਰ ਇਹ ਮੰਨਿਆ ਜਾਂਦਾ ਕਿਸੇ ਕਾਰਨ ਕਰਕੇ ਉਹ ਕਲਪਨਾ ਹੀ ਮੰਨਦੇ ਨੇ ਵੀ ਇਹ ਗੱਲਾਂ ਸ਼ਾਇਦ ਹੈਣ ਤਾਂ ਸਹੀ, ਪਤਾ ਨੀ ਹੋਣਗੀਆਂ ਜਾਂ ਕਿਤੇ ਹੋਈਆਂ ਜਾਂ ਨਹੀਂ। ਚਲੋ ਸਾਰੇ ਕਰ ਰਹੇ ਨੇ, ਆਪਾਂ ਵੀ ਕਰਦੇ ਨੇ, ਪਰ ਉਹਦੇ ਸੰਬੰਧ ਦੇ ਵਿੱਚ ਉਹ ਵਿਸ਼ਵਾਸ ਨਹੀਂ ਜਾਗਦਾ, ਇਸ ਕਰਕੇ ਉਹ ਕਲਪਨਾ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਕਿ ਜਿਵੇਂ ਸੋਨਾ ਪ੍ਰਾਪਤ ਕਰਨ ਵਾਸਤੇ ਕੂੜੇ ਨੂੰ ਅੱਗ ਲਾਉਣੀ ਪੈਂਦੀ ਏ, ਇਹ ਅਰਥ ਨੇ ਕਿ ਤੂੰ ਗੁਰੂ ਕੇ ਸ਼ਬਦ ਦੀ ਅਗਨੀ ਦੇ ਤਾਂ ਕਿ ਕਬਾੜ ਸੜ ਜਾਏ, ਸੋਨਾ ਬਚ ਜਾਏ। ਤੂੰ ਉਸ ਦਹੀਂ ਨੂੰ ਰਿੜਕਣ ਦਾ ਯਤਨ ਕਰ ਜਿਹੜਾ ਜੀਵਨ ਹੈ, ਤਾਂ ਕਿ ਦਹੀਂ ਦੇ ਵਿੱਚੋਂ ਜਿਹੜਾ ਤੱਤ ਹੈ ਉਹ ਥੋੜਾ ਹੈ, ਉਹ ਵੱਖਰਾ ਹੋ ਜਾਏ ਤੇ ਲੱਸੀ ਵੱਖਰੀ ਹੋ ਜਾਏ। ਕਬੀਰ ਜੀ ਨੇ ਕਿਹਾ, ਕਬੀਰ ਮਾਇਆ ਡੋਲਣੀ ਪਵਨ ਚਕੋਦਨ ਹਾਰ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਇਸ ਜੀਵਨ ਦੇ ਵਿੱਚ ਅੰਮ੍ਰਿਤ ਰੂਪੀ ਮੱਖਣ ਤਾਂ ਹੈ, ਪਰਮਾਤਮਾ ਦਾ ਜਿਹੜਾ ਪ੍ਰੇਮ ਹੈ, ਪਰ ਉਹ ਰਿੜਕਣ ਤੋਂ ਬਿਨਾਂ ਨਹੀਂ ਮਿਲਦਾ। ਅੱਜ ਦੇ ਇਸ ਮਹੱਲੇ ਪਹਿਲੇ ਦੇ ਅੰਦਰ ਗੁਰੂ ਸਾਹਿਬ ਨੇ ਉਸ ਮੱਖਣ ਨੂੰ ਕੱਢਣ ਵਾਸਤੇ ਤੌਰ ਤਰੀਕੇ ਦੱਸੇ, ਹੋਰ ਵੀ ਵੱਖਰੇ ਥਾਵਾਂ ਤੇ ਵੀ ਦੱਸੇ। ਉਹ ਕਹਿੰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਪੁੰਨ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ। ਜੇ ਤੂੰ ਇਸ ਜੀਵਨ ਰੂਪੀ ਦਹੀਂ ਦੇ ਵਿੱਚੋਂ ਮੱਖਣ ਪ੍ਰਾਪਤ ਕਰਨਾ, ਯਾਨੀ ਕਿ ਸੱਚਾ ਜੀਵਨ ਪ੍ਰਾਪਤ ਕਰਨਾ ਹੈ, ਤਾਂ ਤੈਨੂੰ ਇਹਨੂੰ ਗੁਰੂ ਕੇ ਸ਼ਬਦ ਦੀ ਮਧਾਣੀ ਦੇ ਨਾਲ ਰਿੜਕਣਾ ਪਏਗਾ। ਇਹ ਲੱਸੀ ਵੱਖਰੀ ਹੋ ਜਾਏਗੀ ਤੇ ਮੱਖਣ ਤੇਰੇ ਹੱਥ ਵਿੱਚ ਆ ਜਾਏਗਾ, ਫਿਰ ਤੈਨੂੰ ਪਤਾ ਲੱਗੇਗਾ ਅਜੇ ਤਾਂ ਘੁਲਿਆ ਹੋਇਆ ਸਾਰਾ ਕੁਝ, ਅਜੇ ਤਾਂ ਇਹ ਸਾਰਾ ਮਿਕਸ ਹੈ, ਕਿਉਂਕਿ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਪਵਿੱਤਰਤਾ ਤੇ ਮੈਲ ਘੁਲੀ ਹੋਈ ਹੈ। ਉਹਦੇ ਵਿੱਚੋਂ ਅਸੀਂ ਬੈਲੈਂਸ ਨੂੰ ਬਣਾਉਣ ਵਾਸਤੇ ਗੁਰੂ ਕੇ ਸ਼ਬਦ ਦਾ ਸਹਾਰਾ ਲੈਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਭਾਂਡਾ ਧੋਏ, ਇੱਥੇ ਭਾਂਡੇ ਦੇ ਅਰਥ ਨੇ ਸਰੀਰ, ਔਰ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਧਰਤ ਕਾਇਆ ਸਾਧਕ ਹੈ, ਆਪਣੇ ਸਰੀਰ ਨੂੰ ਸੋਧ ਲੈ। ਇੱਕ ਹੋਰ ਵੀ ਬਚਨ ਕਿਹਾ, ਕਹਿਣ ਲੱਗੇ ਜੇ ਤੂੰ ਤਨ ਕਰੇ ਅੱਛਾ ਧੋਏ, ਭਾਂਡਾ ਧੋਏ, ਭਾਂਡਾ ਧੋਣ ਦਾ ਮਤਲਬ ਕੀ ਹੈ? ਇਸ ਸਰੀਰ ਨੂੰ ਪਹਿਲਾਂ ਗੁਰੂ ਦੇ ਦੱਸੇ ਮਾਰਗ ਤੇ ਤੋਰ, ਇਥੋਂ ਸ਼ੁਰੂਆਤ ਹੋਏਗੀ ਤੇਰੇ ਜੀਵਨ ਦੀ। ਭਾਂਡਾ ਧੋਏ ਫਿਰ ਕੀ ਹੈ? ਬੈਸ ਧੂਪ ਦੇਵੋ, ਧੂਪ ਦਾ ਅਰਥ ਹੁੰਦਾ ਸੁਗੰਧੀ ਵਾਲੀ ਧੂਪ ਦੇਣੀ, ਬੈਸ ਦਾ ਅਰਥ ਹੈ ਮਨ ਨੂੰ ਟਿਕਾਉਣਾ, ਆਪਣੇ ਮਨ ਨੂੰ ਟਿਕਾ ਤਾਂ ਕਿ ਤੇਰੇ ਮਨ ਨੂੰ ਧੂਪ ਆ ਜਾਏ। ਪੁਰਾਣੇ ਸਮੇਂ ਇਹ ਜਦੋਂ ਦੁੱਧ ਵਾਸਤੇ ਦੁੱਧ ਜਮਾਇਆ ਜਾਂਦਾ ਸੀ, ਜਾਂ ਕਾੜਨੀ ਹੁੰਦੀ ਸੀ ਦੁੱਧ ਵਾਲੀ ਜਿਹਦੇ ਵਿੱਚ ਦਹੀਂ ਜਮਾਇਆ ਜਾਂਦਾ ਸੀ, ਉਹਨੂੰ ਧੂਪ ਦਿੱਤੀ ਜਾਂਦੀ ਸੀ ਤਾਂ ਕਿ ਉਹਦੇ ਵਿੱਚ ਕਿਰਮ ਨਾ ਰਹਿਣ ਔਰ ਦਹੀਂ ਠੀਕ ਜੰਮੇ। ਉਹ ਧੂਪ ਕਾਹਦੀ ਹੁੰਦੀ ਸੀ? ਉਸ ਕਾੜਨੀ ਨੂੰ ਮੋਢਿਆਂ ਮਾਰ ਕੇ ਉਸ ਬਰਤਨ ਨੂੰ ਜਿਹਦੇ ਵਿੱਚ ਦਹੀਂ ਜਮਾਇਆ ਜਾਂਦਾ ਸੀ, ਉਹਦਾ ਮੂੰਹ ਥੱਲੇ ਕਰਕੇ ਤੇ ਥੋੜੀਆਂ ਜਿਹੀਆਂ ਮਿਰਚਾਂ ਲੈ ਕੇ ਕੋਲੇ ਦੇ ਉੱਤੇ ਉਹਨਾਂ ਨੂੰ ਪਾ ਕੇ ਉਹਦਾ ਧੂੰ ਦਿੱਤਾ ਜਾਂਦਾ ਸੀ ਤਾਂ ਕਿ ਇਹਦੇ ਵਿੱਚੋਂ ਕਰਕਿਰਮ ਮਰ ਜਾਣ ਔਰ ਦਹੀਂ ਠੀਕ ਜੰਮੇ। ਉਹਨੂੰ ਕਹਿ ਰਹੇ ਨੇ ਗੁਰੂ ਸਾਹਿਬ ਕਿ ਬੈਸ ਧੂਪ ਦੇਵੋ, ਇਹ ਧੂਪ ਦੇ ਮਨ ਵਿੱਚ। ਕਿਹੜੀ ਧੂਪ? ਆਪਣੇ ਮਨ ਨੂੰ ਜਦੋਂ ਤੂੰ ਰੋਕੇਗਾ ਨਾ ਜਿਹੜਾ ਚੱਲ ਰਿਹਾ, ਤੇ ਤੇਰੇ ਮਨ ਵਿੱਚ ਇੱਕ ਸੁਗੰਧੀ ਉਹ ਆਪਣੇ ਆਪ ਮਨ ਨੂੰ ਧੂਪ ਦੇ ਦੇਗੀ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਐਕੋ ਜਾਵੋ, ਫਿਰ ਤੂੰ ਇਸ ਮਨ ਦੇ ਨਾਲ ਦੁੱਧ ਰੂਪੀ ਨਾਮ ਇਹਦੇ ਵਿੱਚ ਪਾ, ਇਹਦੇ ਨਾਲ ਜਪ। ਤੋ ਦੁੱਧ ਐਕੋ ਜਾਵੋ, ਦੁੱਧ ਕਰਮ ਹੁਣ ਸੁਰਤ ਸਮਾਇਣ। ਸਮਾਇਣ ਕਹਿੰਦੇ ਨੇ ਲੱਸੀ ਲਾਉਣ ਨੂੰ, ਜਿਹਨੂੰ ਆਪਾਂ ਕਹਿੰਦੇ ਹਾਂ ਦੁੱਧ ਜਮਾਉਣਾ। ਹੁਣ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਨੇ? ਦੁੱਧ ਕਰਮ, ਪਰਮਾਤਮਾ ਦੀ ਰਹਿਮਤ, ਪਰਮਾਤਮਾ ਦਾ ਨਾਮ, ਦੁੱਧ ਪਾ ਇਸ ਸਰੀਰ ਰੂਪੀ ਭਾਂਡੇ ਵਿੱਚ, ਤੇ ਸੁਰਤ ਆਪਣੇ ਧਿਆਨ ਦੀ, ਇਹਨੂੰ ਥੋੜੀ ਜਿਹੀ ਲੱਸੀ ਲਾ। ਇਹ ਗੱਲ ਧਿਆਨ ਨਾਲ ਸਰਵਣ ਕਰਨਾ, ਲੱਸੀ ਲਾ ਇਸ ਨੂੰ ਧਿਆਨ ਦੀ। ਇਹਦਾ ਮਤਲਬ ਧਿਆਨ ਤੇ ਜਿਆਦਾ ਜ਼ੋਰ ਨਾ ਦੇ, ਧਿਆਨ ਥੋੜਾ ਜਿਹਾ ਬਹੁਤ ਹੈ, ਪ੍ਰੇਮ ਜਿਆਦਾ ਕਰ। ਕਿਉਂ? ਜੇ ਤੂੰ ਧਿਆਨ ਜਿਆਦਾ ਦੇ ਦਿੱਤਾ, ਲੱਸੀ ਜਿਆਦਾ ਪੈ ਗਈ, ਉਹਦਾ ਥੋੜੀ ਜਿਹੀ ਚਾਹੀਦੀ, ਬਿਲਕੁਲ ਉਹਦੀ ਮਿਕਦਾਰ ਬਿਲਕੁਲ ਬੂੰਦਾਂ ਦੇ ਰੂਪ ਦੇ ਵਿੱਚ ਹੈ। ਜੇ ਤੂੰ ਜਿਆਦਾ ਪਾ ਦਿੱਤੀ ਤਾਂ ਉਹ ਸਾਰਾ ਕੁਝ ਖਰਾਬ ਹੋ ਜਾਏਗਾ। ਜੇ ਤੂੰ ਸਿਰਫ ਧਿਆਨ ਤੇ ਜ਼ੋਰ ਦਿੱਤਾ ਤੇ ਸ਼ਬਦ ਨਾ ਵਿੱਚ ਰਿਹਾ ਤੇ ਪ੍ਰੇਮ ਨਾ ਰਿਹਾ, ਫਿਰ ਉਹ ਸਾਰਾ ਕੁਝ ਖਰਾਬ ਹੋ ਜਾਏਗਾ, ਜੰਮੇਗਾ ਨਹੀਂ। ਕਹਿਣ ਲੱਗੇ ਸੁਰਤ ਸਮਾਇਨ, ਤੇ ਇੱਕ ਹੋਰ ਗੱਲ ਕਹੀ, ਕਹਿਣ ਲੱਗੇ ਹੋਏ ਨਿਰਾਸ ਜਮਾਵੋ, ਇਹ ਜਿਹੜਾ ਨਾਮ ਜਪ ਰਿਹਾ ਇਹਦੇ ਤਬਾਦਲੇ ਵਿੱਚ ਰੱਬ ਤੋਂ ਅਜੇ ਮੰਗ ਕੁਝ ਨਾ, ਸਿਰਫ ਜਪ। ਨਿਰਾਸ਼ ਦਾ ਅਰਥ ਆਸ ਨਾ ਕਰ, ਬਈ ਹੁਣ ਮੈਂ ਨਾਮ ਜਪਿਆ ਤੇ ਸਵੇਰੇ ਮੈਨੂੰ ਇਹ ਮਿਲ ਜਾਏ, ਅੱਜ ਮੈਂ ਨਾਮ ਜਪਿਆ ਦਸ ਦਿਨਾਂ ਨੂੰ ਮੈਨੂੰ ਕੁਝ ਨਾ ਕੁਝ ਮਿਲੇ, ਆਸ ਨਾ ਕਰ ਬਿਲਕੁਲ, ਪਰਮਾਤਮਾ ਦੀ ਵੀ ਨਾ ਕਰ। ਜਿਹਨੂੰ ਬਿਲਕੁਲ ਸੁਰੱਖਿਅਤ ਰੱਖਣਾ, ਪਰਮਾਤਮਾ ਦੀ ਵੀ ਆਸ ਨਾ ਕਰ, ਕਿਉਂਕਿ ਆਸ ਕਰਨ ਦੇ ਅਰਥ ਇਹ ਨੇ ਮਨ ਦਾ ਖਿਲਰ ਜਾਣਾ ਔਰ ਜਿਹੜੀ ਚੀਜ਼ ਅੰਦਰ ਉਹ ਡੁੱਲ ਜਾਏ। ਆਸ ਯਾਨੀ ਕਿ ਲਹਿਰ, ਲੋਭ, ਉਹ ਲੋਭ ਉਹਨੂੰ ਖੋਲ ਦਿੰਦਾ ਹੈ, ਹਿੱਲ ਜਾਂਦਾ ਹੈ ਮਨ, ਉਹਦੇ ਨਾਲ ਸਾਰਾ ਕੁਝ ਛੁਲਕ ਜਾਂਦਾ, ਡਿੱਗ ਪੈਂਦਾ ਹੈ। ਇਸ ਲਈ ਨਿਰਾਸ਼ ਹੋ, ਇਹ ਜਿਹੜਾ ਦਹੀਂ ਜਮਾਇਆ, ਇੱਥੇ ਸਤਿਗੁਰੂ ਕਹਿ ਰਹੇ ਨੇ, ਉਦਾਹਰਨ ਦੇ ਰਹੇ ਨੇ ਕਿ ਜਿਵੇਂ ਜਦੋਂ ਦੁੱਧ ਜਮਾ ਦਿੱਤਾ ਜਾਂਦਾ ਹੈ ਤੇ ਉਹਦਾ ਮੂੰਹ ਬੰਦ ਕਰਕੇ ਚੰਗੀ ਤਰ੍ਹਾਂ ਠੰਡ ਤੋਂ ਬਚਾਉਣ ਵਾਸਤੇ ਉਹਦੇ ਉੱਤੇ ਕੱਪੜੇ ਦੇ ਕੇ ਉਹਨੂੰ ਕੁਝ ਘੰਟਿਆਂ ਵਾਸਤੇ ਢੱਕ ਕੇ ਰੱਖਣਾ ਪੈਂਦਾ ਹੈ। ਜੇ ਉਹਨੂੰ ਤੂੰ ਵਿੱਚੋਂ ਵਿੱਚੋਂ ਖੋਲ ਕੇ ਵੇਖਿਆ ਨਾ ਵੀ ਜੰਮਿਆ ਕਿ ਨਹੀਂ, ਫਿਰ ਉਹ ਨਹੀਂ ਜੰਮੇਗਾ, ਉਹਨੂੰ ਹਵਾ ਲੱਗ ਜਾਏਗੀ। ਇਹਦੇ ਉੱਤੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ। ਇੱਕ ਸੱਜਣ ਮਰਾਸੀ ਸੀ ਡੂਮ, ਉਹ ਕਿਤੇ ਗਿਆ ਕਿਸੇ ਦੇ ਘਰ ਜਮਾਣ ਦੇ ਤੇ ਉਹਨਾਂ ਨੇ ਦੁੱਧ ਦੇ ਦਿੱਤਾ 5-7 ਕਿਲੋ, ਤੇ ਆ ਕੇ ਘਰ ਵਾਲੀ ਨੂੰ ਕਹਿੰਦਾ ਵੀ ਭਾਗਵਾਨ ਨੇ ਅੱਜ ਬਹੁਤ ਕਿਰਪਾ ਕੀਤੀ, ਰੱਬ ਨੇ ਦੁੱਧ ਤੇ ਬੜੀ ਵਾਰੀ ਪੀਤਾ ਪਰ ਲੱਸੀ ਨਹੀਂ ਕਦੀ ਮਿਲੀ, ਦਹੀਂ ਨੇ ਮਿਲਿਆ, ਇਸ ਲਈ ਅੱਜ ਦੁੱਧ ਜਮਾ। ਉਹਨੇ ਦੁੱਧ ਜਮਾ ਦਿੱਤਾ ਪਰ ਉਹਨੇ ਇੱਕ ਗੱਲ ਕਹੀ ਵੀ ਇਹ ਜੰਮੇਗਾ ਤੇ ਤਾਂ ਜੇ ਤੂੰ ਇਹਨੂੰ ਜੰਮਣ ਦੇਗਾ, ਜੇ ਉਹਦੇ ਵਿੱਚੋਂ ਪਹਿਲਾਂ ਹੀ ਤੂੰ ਇਹਨੂੰ ਪੀਂਦਾ ਰਿਹਾ। ਉਹਨੇ ਜਮਾ ਦਿੱਤਾ, ਤੇ ਇਹ ਇੱਕ ਕਹਾਵਤ ਹੈ ਵੀ ਇਹ ਸੱਜਣ ਜਮਾ ਕੇ ਸੌਂਦੇ ਨਹੀਂ, ਯਾਨੀ ਕਿ ਉਹਨੂੰ ਪਹਿਲਾਂ ਹੀ ਪੀ ਜਾਂਦੇ ਨੇ, ਸਵੇਰ ਵਾਸਤੇ ਨਹੀਂ ਰੱਖਦੇ। ਉਹਨੇ ਰਾਤ ਨੂੰ ਜਦੋਂ ਜਮਾਇਆ ਤੇ ਉਹਨੂੰ ਨੀਂਦ ਨਾ ਪਵੇ, ਕਿਉਂਕਿ ਘਰ ਪਹਿਲਾਂ ਕਦੇ ਦੁੱਧ ਜਮਾਇਆ ਨਹੀਂ ਸੀ। ਘੰਟੇ ਕੁ ਬਾਅਦ ਉੱਠ ਕੇ ਉਹਨੂੰ ਕਹਿੰਦਾ ਵੀ ਦੇਖ ਜੰਮਿਆ ਕਿ ਨਹੀਂ। ਉਹਨੇ ਕਿਹਾ ਇੰਨੀ ਜਲਦੀ ਕਿੱਥੇ? ਕਹਿਣ ਲੱਗਾ ਨਹੀਂ ਹੋ ਸਕਦਾ, ਸ਼ਾਇਦ ਜੰਮ ਹੀ ਗਿਆ ਹੋਵੇ, ਕੀ ਪਤਾ ਇਹਦੇ ਬਾਰੇ ਵਿੱਚ। ਉਹਨੇ ਫਿਰ ਵੇਖਿਆ ਪਰ ਉੱਥੇ ਕਿੱਥੇ, ਉਹਦਾ ਤੇ ਸਮਾਂ ਚਾਹੀਦਾ ਨਾ। ਇਹ ਮੁਰਾਦ ਇਹ ਹੈ ਵੀ ਨਾਮ ਦਾ ਜਿਹੜਾ ਤੂੰ ਦਹੀਂ ਜਾਂ ਕੁਝ ਵੀ ਕਰਨਾ ਹੈ ਨਾ, ਉਹਦੇ ਵਾਸਤੇ ਤੈਨੂੰ ਥੋੜਾ ਜਿਹਾ ਸਮਾਂ ਚਾਹੀਦਾ ਹੈ, ਇੰਤਜ਼ਾਰ ਕਰਨੀ ਪਏਗੀ। ਉਹ ਘੰਟੇ ਬਾਅਦ ਉੱਠਿਆ, ਫਿਰ ਖੋਲ ਕੇ ਵੇਖ ਲਿਆ, ਫਿਰ ਘੰਟੇ ਬਾਅਦ, ਸਾਰੀ ਰਾਤ ਦੇਖਦਾ ਰਿਹਾ ਤੇ ਫਿਰ ਵਿੱਚ ਵਿੱਚ ਉਹਦੇ ਵਿੱਚੋਂ ਸ਼ੱਕਦਾ ਵੀ ਰਿਹਾ ਵੀ ਵੇਖਨੇ ਆ ਅੱਧਾ ਜੰਮਿਆ ਕਿਵੇਂ ਦਾ ਲੱਗਦਾ। ਖਾਂਦਾ ਗਿਆ ਤੇ ਸਵੇਰ ਤੱਕ ਜਦੋਂ ਰਿੜਕਣ ਦਾ ਸਮਾਂ ਆ ਗਿਆ, ਜਿਹੜਾ ਉਹ ਜੋ ਕੁਝ ਹੈ ਸੀ ਉਹਨੇ ਸਾਰਾ ਛੱਕ ਲਿਆ, ਸਾਰੀ ਸਮਾਪਤੀ ਕਰ ਦਿੱਤੀ, ਉਹ ਖਾਲੀ ਹੋ ਗਿਆ ਬਰਤਨ। ਉਹ ਘਰ ਵਾਲੀ ਕਿਸੇ ਦੇ ਘਰੋਂ ਮਧਾਣੀ ਮੰਗਣ ਗਏ, ਉਹਨੇ ਕਿਹਾ ਸਾਡੇ ਹੁੰਦਿਆਂ ਮਧਾਣੀ ਦੀ ਕੀ ਲੋੜ ਹੈ, ਅਸੀਂ ਸਭ ਰਿੜਕ ਦਿੱਤਾ ਹੈ, ਸਭ ਠੀਕ ਕਰ ਦਿੱਤਾ ਹੈ। ਇਸ ਤਰ੍ਹਾਂ ਦੀ ਧਾਰਮਿਕ ਬਿਰਤੀ ਜਿਹੜੀ ਕਰਮ ਤੋਂ ਪਹਿਲਾਂ ਮੰਗਦੀ ਹੈ, ਉਹ ਕਦੀ ਓਹਨੂੰ ਬਚਨ ਨਹੀਂ ਦੇਗੀ। ਇਸ ਲਈ ਗੁਰੂ ਸਾਹਿਬ ਵਾਰ ਵਾਰ ਕਹਿੰਦੇ ਨੇ ਨਿਰਾਸ਼ ਹੋ ਕੇ ਜਮਾਤ, ਯਾਨੀ ਕਿ ਆਸ ਨਾ ਕਰ। ਹਾਂ ਇਹ ਗੱਲ ਪੱਕੀ, ਤੂੰ ਨਿਰਾਸ਼ ਹੋ ਕੇ ਜਮਾਤ ਤੇ ਇਸ ਤਰ੍ਹਾਂ ਦਾ ਜੰਮੇਗਾ ਵੀ ਸਾਰੀ ਉਮਰ ਇਹ ਖਤਮ ਨਹੀਂ ਹੋਏਗਾ, ਫਿਰ ਤੇਰੇ ਹੱਥਾਂ ਵਿਚ ਆ ਜਾਏਗਾ। ਪਰ ਇਹਦੇ ਵਾਸਤੇ ਸਮਾਂ ਚਾਹੀਦਾ। ਇਸੇ ਨੂੰ ਕਿਹਾ ਜਿਹੜੀਆਂ ਨੌ ਨਿਸ਼ਾਨੀਆਂ ਉਹ ਸੱਜਣ ਨੇ ਦੱਸੀਆਂ ਕਿ ਰੱਬ ਦੇ ਪਿਆਰਿਆਂ ਦੀਆਂ ਆ ਸ਼ਿਕਾਰਾਂ ਨੌ ਨਿਸ਼ਾਨੀ, ਐ ਪਿਸਰ ਆਹੇ ਸ਼ਰਦ ਉਹਨਾਂ ਦੇ ਠੰਡੇ ਸਾਹ ਨੇ, ਰੰਗ ਜਰਦ ਉਹਨਾਂ ਦਾ ਰੰਗ ਪੀਲਾ ਹੈ। ਇਹ ਨੌ ਨਿਸ਼ਾਨੀਆਂ ਦੇ ਵਿੱਚੋਂ ਉਹਨਾਂ ਨੇ ਅਖੀਰ ਤੇ ਕਿਹਾ, ਦੋ ਚੀਜ਼ਾਂ ਇਕੱਠੀਆਂ ਕਹੀਆਂ, ਆਹੇ ਸ਼ਰਦ ਰੰਗ ਜਰਦ ਚਸ਼ਮ ਤਰ। ਆਹੇ ਦਾ ਅਰਥ ਹੈ ਸਵਾਸ, ਠੰਡੇ ਸਵਾਸ, ਉਹਦੇ ਪਿਆਰ ਵਿੱਚ ਸਵਾਸ। ਰੰਗ ਜਰਦ, ਜਰਦ ਕਹਿੰਦੇ ਨੇ ਪੀਲੇ ਨੂੰ, ਖਾਣਾ ਪੀਣਾ ਘੱਟ ਗਿਆ, ਰੰਗ ਪੀਲਾ ਹੋ ਗਿਆ। ਇਹ ਧਾਰਮਿਕ ਮਨੁੱਖ ਦੀ ਦੁਨੀਆਂ ਦੇ ਵਿੱਚ ਇੱਕ ਵਾਰੀ ਜ਼ਰੂਰ ਆਉਂਦਾ, ਇੱਕ ਵਾਰੀ ਉਹ ਪ੍ਰੇਮ ਦੀ ਦੁਨੀਆਂ ਵਿੱਚ ਪੀਲਾ ਪੈ ਜਾਂਦਾ, ਬਾਅਦ ਵਿੱਚ ਠੀਕ ਹੈ। ਗੁਰੂ ਸਾਹਿਬ ਕਹਿੰਦੇ ਤਬਦੀਲੀ ਆ ਸਕਦੀ। ਚਸ਼ਮ ਤਰ, ਚਸ਼ਮ ਕਹਿੰਦੇ ਨੇ ਅੱਖਾਂ ਨੂੰ, ਤਰ ਦਾ ਅਰਥ ਨੇ ਭਿੱਜੀਆਂ ਰਹਿਣੀਆਂ। ਉਹਦੇ ਤੋਂ ਅੱਗੇ ਕਿਹਾ ਉਹਨਾਂ ਨੇ, ਕਹਿਣ ਲੱਗੇ ਕੰਮ ਗੁਪਤ ਨੂੰ, ਗੁਪਤ ਨੂੰ ਦਾ ਅਰਥ ਹੈ ਬੋਲਣਾ, ਉਹ ਘੱਟ ਬੋਲਦਾ ਹੈ। ਕੰਮ ਖੁਰਦ ਨੂੰ, ਖੁਰਦ ਨੂੰ ਦਾ ਅਰਥ ਹੈ ਖੁਰਾਕ, ਉਹਦੀ ਖੁਰਾਕ ਘੱਟ ਜਾਂਦੀ ਹੈ। ਖਵਾਬੇ ਹਰਾਮ, ਉਹਦਾ ਸੌਣਾ ਹਰਾਮ ਹੋ ਜਾਂਦਾ। ਖਵਾਬ ਕਹਿੰਦੇ ਵੈਸੇ ਸੁਪਨੇ ਨੂੰ, ਪਰ ਇੱਥੇ ਅਰਥ ਨੇ ਨੀਂਦ। ਉਹ ਕਦੀ ਸੁਪਨਿਆਂ ਵਿੱਚ ਹੀ ਥੋੜਾ ਜਿਹਾ ਸੌਂਦਾ, ਬਾਕੀ ਦੀ ਜਿਹੜੀ ਜ਼ਿੰਦਗੀ ਹੈ ਉਹਦੀ ਯਾਦ ਵਿੱਚ, ਉਹਦੇ ਪੈਰਾਂ ਦੀ ਆਵਾਜ਼ ਸੁਣਨ ਵਾਸਤੇ ਉਹ ਜਾਗਦਾ ਰਹਿੰਦਾ ਹੈ। ਇਸ ਲਈ ਉਹ ਖਵਾਬੇ ਹਰਾਮ, ਕਿਸੇ ਨੇ ਜਾਗਦੇ ਹੋਏ ਨੂੰ ਪੁੱਛਿਆ ਸੀ ਕਿਉਂ ਜਾਗਣਾ, ਉਹਨੇ ਕਿਹਾ ਕੀ ਪਤਾ, ਪਰਮਾਤਮਾ ਅਤਿਥੀ ਹੈ। ਅਤਿਥੀ ਦਾ ਅਰਥ ਹੈ ਪ੍ਰਾਹੁਣਾ, ਹਿੰਦੀ ਵਿੱਚ ਉਹਨੂੰ ਅਤਿਥੀ ਕਹਿੰਦੇ ਨੇ। ਆ ਪ੍ਰਾਹੁਣਾ ਸ਼ਬਦ ਜਿਹੜਾ ਨਾ, ਹਿੰਦੀ ਵਿੱਚ ਉਹਨੂੰ ਕਹਿੰਦੇ ਨੇ ਅਤਿਥੀ। ਅਤਿਥੀ ਦਾ ਅਰਥ ਹੈ ਜਿਹਦੀ ਕੋਈ ਤਿਥੀ ਨਹੀਂ, ਤਿਥੀ ਦਾ ਅਰਥ ਹੈ ਤਾਰੀਖ, ਡੇਟ। ਉਹਦੇ ਅੱਗੇ ਜਦੋਂ ਨੈਗੇਟਿਵ ਲੱਗਦਾ, ਅਗੇਤਰ ਲੱਗ ਜਾਂਦਾ, ਉਹਦੇ ਅਰਥ ਨੇ ਪਰਮਾਤਮਾ ਹੈ ਅਤਿਥੀ, ਉਹਦੀ ਕੋਈ ਤਰੀਕ ਨਹੀਂ, ਉਹਨੇ ਕਿੱਦਣ ਆ ਜਾਣਾ ਔਰ ਕਿਹੜੇ ਸਮੇਂ ਆ ਜਾਣਾ, ਉਹਦੀ ਕੋਈ ਤਾਰੀਖ ਨਹੀਂ। ਔਰ ਉਹਦੇ ਆਉਣ ਦਾ ਆਨੰਦ ਵੀ ਤਾਂ ਹੈ ਹੀ, ਜਿਹਦੀ ਤਾਰੀਖ ਹੀ ਪਹਿਲਾਂ ਹੋ ਜਾਏ ਤਾਂ ਹੀ ਤੇ ਆ ਸਾਰੇ ਪ੍ਰਾਹੁਣੇ ਫਿਰ ਬਾਅਦ ਵਿੱਚ ਪ੍ਰਾਹੁਣੇ ਨਹੀਂ ਰਹਿੰਦੇ, ਕਿਉਂਕਿ ਡੇਟ ਪਹਿਲਾਂ ਬੜਾ ਹੀ ਹੁੰਦੀ। ਪਤੀ ਨੂੰ ਪ੍ਰਾਹੁਣੇ ਕਹਿੰਦੇ ਨਾ ਪੰਜਾਬੀ ਵਿੱਚ, ਪਰ ਇਹ ਸਾਰੀਆਂ ਤਰੀਕਾਂ ਬਣ ਜਾਂਦੀਆਂ, ਇਸ ਕਰਕੇ ਪੁਰਾਣਾ ਪੈ ਜਾਂਦਾ ਸਭ। ਪਰਮਾਤਮਾ ਹੀ ਇੱਕ ਸਦਾ ਵਾਸਤੇ ਨਵਾਂ ਰਹਿੰਦਾ, ਕਿਉਂ, ਕਿਉਂਕਿ ਅਤਿਥੀ ਹੈ, ਉਹਦੀ ਕੋਈ ਤਾਰੀਖ ਨਹੀਂ ਕਦੋਂ ਆ ਜਾਏ। ਉਹਨੇ ਕਿਹਾ ਮੈਂ ਤਾਂ ਬੈਠਾ ਵੀ ਸ਼ਾਇਦ ਕਦੇ ਵੀ ਆ ਸਕਦਾ ਹੈ, ਤੇ ਮੈਂ ਸੁੱਤਾ ਹੋਇਆ ਤੇ ਲੰਘ ਜਾਏਗਾ, ਫਿਰ ਪਤਾ ਨੀ ਕਦੋਂ ਆਏਗਾ। ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਖਵਾਬੇ ਹਰਾਮ, ਇੰਤਜਾਰੀ ਬੇਕਰਾਰੀ। ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਨਿਰਾਸ਼ ਰਹਿ, ਇੰਤਜਾਰੀ ਇੰਤਜ਼ਾਰ ਕਰ, ਸਿਰਫ ਕਰ ਤੇ ਮੰਗ ਨਾ। ਪਰ ਇਹ ਇੰਤਜਾਰੀ ਉਦਾਸੀ ਨਾ ਬਣੇ, ਨੀਂਦ ਨਾ ਬਣ ਜਾਏ, ਬੇਕਰਾਰੀ ਤੇਰੇ ਅੰਦਰ ਤੜਫਣਾ ਵੀ ਨਾਲ ਨਾਲ ਹੋਣੀ ਚਾਹੀਦੀ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੋਏ ਨਿਰਾਸ਼ ਜਵਾਬੋ ਤੇ ਕਿਵੇਂ ਇਸ ਨੂੰ ਫਿਰ ਰਿੜਕਣਾ ਹੈ। ਕਹਿਣ ਲੱਗੇ ਜਪੋ ਤਾਂ ਇੱਕੋ ਨਾਮਾ, ਇੱਕ ਨਾਮ ਨੂੰ ਆਪਣੀ ਰਸਨਾ ਦੇ ਨਾਲ ਜਪ, ਅਵਰ ਨਿਰਾਫਲ ਕਾਮਾ। ਗੁਰੂ ਸਾਹਿਬ ਨੇ ਸਪਸ਼ਟ ਕਿਹਾ, ਅਸੀਂ ਵਾਰ ਵਾਰ ਕਹਿੰਦੇ ਹਾਂ ਕਿਹੜੀ ਵਿਧੀ ਹੈ, ਕਿਹੜੀ ਜੁਗਤ ਹੈ। ਗੁਰੂ ਸਾਹਿਬ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਧ ਅੰਮ੍ਰਿਤ ਪਾਵੋ। ਤੂੰ ਸਿਰਫ ਰਸਨਾ ਤੋਂ ਸ਼ੁਰੂ ਕਰ, ਜੇ ਤੂੰ ਚੰਗੀ ਤਰ੍ਹਾਂ ਕਰ ਗਿਆ ਅਗਲੀ ਅਵਸਥਾ ਪੁੱਛਣੀ ਨਹੀਂ ਪਏਗੀ। ਅਗਲੀ ਕਿਉਂ ਨਹੀਂ ਆਈ, ਚੰਗੀ ਤਰ੍ਹਾਂ ਜਪਿਆ ਨਹੀਂ। ਕਿਵੇਂ ਜਪਿਆ ਨਹੀਂ, ਪ੍ਰੇਮ ਨਾਲ ਨਹੀਂ ਜਪਿਆ, ਹੋਰ ਕੋਈ ਜੁਗਤੀ ਨਹੀਂ ਹੈ ਗੁਰਮਤ ਵਿੱਚ। ਇਹ ਠੀਕ ਹੈ ਸਾਰੀਆਂ ਜੁਗਤੀਆਂ ਨਾਮ ਆਪੇ ਪੈਦਾ ਕਰ ਦਿੰਦਾ, ਉਹਦੇ ਹੱਥਾਂ ਵਿੱਚ ਸਾਰੀਆਂ ਜੁਗਤੀਆਂ ਆਉਂਦੀਆਂ ਨੇ, ਪਰ ਜੇ ਤੁਸੀਂ ਜੁਗਤੀਆਂ ਨੂੰ ਫੜ ਕੇ ਤੁਰੋਗੇ, ਜੁਗਤੀਆਂ ਅੱਗੇ ਨਹੀਂ ਤੁਰਨ ਦੇਣਗੀਆਂ, ਉਹ ਰੋਕ ਦੇਣਗੀਆਂ, ਕਿਉਂਕਿ ਉਹ ਤੇ ਹੰਕਾਰ ਦੇ ਸਹਾਰੇ ਹੋ ਰਹੇ। ਜੁਗਤੀ ਦਾ ਅਰਥ ਕੀ ਹੈ? ਇੱਕ 5 ਸਾਲ ਦਾ ਬੱਚਾ ਹੈ, ਉਹ ਕਿਸੇ ਨੂੰ ਪੁੱਛਦਾ ਰਵੇ ਵੀ ਜਵਾਨ ਹੋਣ ਦੀ ਜੁਗਤੀ ਕੀ ਹੈ, ਮੈਂ ਕਿਵੇਂ ਜਵਾਨ ਹੋਵਾਂਗਾ। ਇਸ ਵਿੱਚ ਕੀ ਜੁਗਤੀ ਹੈ ਜਵਾਨ ਹੋਣ ਵਿੱਚ? ਉਹ ਬੱਚਾ ਹੈ 5 ਸਾਲ ਦਾ, ਜੁਗਤੀ ਕੀ ਹੈ? ਉਹ ਖੁਰਾਕ ਖਾਏ ਔਰ ਉਡੀਕ ਕਰੇ, ਸਮਾਂ ਉਹਨੂੰ ਜਵਾਨ ਕਰ ਦੇਗਾ। ਗੁਰੂ ਸਾਹਿਬ ਨੇ ਕਿਹਾ ਤੂੰ ਸਿਰਫ ਜਨਮ ਲੈ ਗੁਰੂ ਨਾਨਕ ਦੇ ਘਰ ਵਿੱਚ, ਗੁਰੂ ਦੇ ਚਰਨ ਫੜ, ਰਸਨਾ ਨਾਮ ਜਪੋ ਤਬ ਮਤੀ ਹੈ, ਔਰ ਉਹਦੇ ਵਿੱਚ ਤੇਰਾ ਧਿਆਨ ਤੇ ਪ੍ਰੇਮ, ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਉਹਦੇ ਤੋਂ ਅੱਗੇ ਜਦੋਂ ਤੇਰੇ ਤੇ ਧਰਮ ਦੀ ਜਵਾਨੀ ਆਉਣੀ ਹੈ, ਫਿਰ ਉਹਨੇ ਪੁੱਛ ਕੇ ਨਹੀਂ ਆਉਣਾ, ਉਹਦੇ ਸਾਹਮਣੇ ਪ੍ਰਗਟ ਹੋ ਜਾਏਗੀ। ਇਸ ਲਈ ਕਦੀ ਕਿਸੇ ਨੂੰ ਇਹ ਸਿੱਖਣ ਨਹੀਂ ਜਾਣਾ ਪੈਂਦਾ ਕਿ ਜਵਾਨ ਕਿਵੇਂ ਹੋਈਦਾ ਹੈ। ਜਵਾਨ ਤੇ ਆਪ ਹੀ ਹੋ ਜਾਂਦਾ ਹੈ ਮਨੁੱਖ, ਸਿਰਫ ਉਹਦੇ ਸਰੀਰ ਨੂੰ ਖੁਰਾਕ ਠੀਕ ਮਿਲਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਇੰਟੀ ਹਾਥ ਕਰੋ। ਇੰਟੀ ਦਾ ਅਰਥ ਹੁੰਦਾ ਉਹ ਨੇਤਰਾ ਪਾ ਕੇ, ਹੁਣ ਤਾਂ ਚੀਜ਼ਾਂ ਰਹੀਆਂ ਹੀ ਨਹੀਂ, ਹੁਣ ਉਦਾਹਰਨ ਵੀ ਕੀ ਦਿੱਤੀ ਜਾਏ। ਇਹ ਮਾਤਾਵਾਂ ਨੂੰ ਪਤਾ ਹੋਵੇਗਾ, ਜਿਹੜਾ ਨੇਤਰਾ ਫੜ ਕੇ ਦੁੱਧ ਰਿੜਕਿਆ ਜਾਂਦਾ ਸੀ, ਉਹਦੀਆਂ ਅੱਗੇ ਲੱਕੜ ਦੀਆਂ ਛੋਟੀਆਂ ਛੋਟੀਆਂ 2-2 ਇੰਚ ਦੀਆਂ ਇੱਟੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਹੱਥ ਪਾਇਆ ਜਾਂਦਾ ਸੀ। ਗੁਰੂ ਸਾਹਿਬ ਕਹਿੰਦੇ ਇਹ ਮਨ ਇੰਟੀ, ਇਸ ਮਨ ਨੂੰ ਇੱਟੀਆਂ ਬਣਾ ਲੈ, ਹਾਥ ਕਰੋ, ਮਨ ਦੇ ਹੱਥ ਵਿੱਚ ਆਪਣੇ ਆਪ ਨੂੰ ਫੜ ਕੇ ਉਹਦੀਆਂ ਇੱਟੀਆਂ ਬਣਾ। ਫੁੱਲ ਨੇਤਰੋ, ਇਥੇ ਨੇਤਰੋ ਦਾ ਅਰਥ ਹੈ ਨੇਤਰਾ, ਉਹ ਰੱਸੀ ਜਿਹੜੀ ਮਧਾਣੀ ਨੂੰ ਰਿੜਕਦੀ ਹੈ, ਨੀਂਦ ਨਾ ਆਵੇ, ਮੋਹ ਦੀ ਨੀਂਦ ਨਾ ਆ ਜਾਏ ਇਸ ਨੂੰ ਕਰਦਿਆਂ। ਇਹ ਮਨ ਇੰਟੀ ਹਾਥ ਕਰੋ, ਫੁੱਲ ਨੇਤਰੋ, ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀ ਹੈ, ਇਨ ਬਿਦ ਅੰਮ੍ਰਿਤ ਪਾਓ। ਮਨ ਸੰਪਟ ਜਿਤ ਸਤਸਰ ਨਾਵਨ, ਭਾਵਨ ਪਾਤੀ ਤ੍ਰਿਪਤ ਕਰੇ। ਗੁਰੂ ਸਾਹਿਬ ਅੱਗੇ ਹੋਰ ਵਿਸ਼ੇ ਕਹਿੰਦੇ ਨੇ, ਇਸ ਲਈ ਅੱਜ ਦਾ ਸ਼ਬਦ ਉਹ ਜੁਗਤ ਦੱਸ ਰਹੇ ਨੇ ਤਰੀਕਾ ਕਿ ਤੂੰ ਕੂੜ ਤੋਂ ਅਲਹਿਦਾ ਕਿਵੇਂ ਹੋਵੇ, ਇਹਦੇ ਵਿੱਚੋਂ ਮੱਖਣ ਕਿਵੇਂ ਨਿਕਲੇ, ਤੇਰੇ ਜੀਵਨ ਦੇ ਸੋਨੇ ਦਾ ਖੋਟ ਖਤਮ ਕਿਵੇਂ ਹੋਵੇ ਤਾਂ ਕਿ ਅਸਲੀ ਜੀਵਨ ਤੇਰੇ ਹੱਥ ਵਿੱਚ ਆ ਜਾਏ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਹਿਰਦੈ ਸ਼ਬਦ ਦਾ ਅਰਥ ਹੈ ਹਿਰਦਾ, ਇਹ ਅਰਧ ਤੋਂ ਬਣਿਆ, ਅਰਧ ਦਾ ਅਰਥ ਹੈ ਅੱਧ ਵਿੱਚ, ਜਿਹੜਾ ਤੇਰੇ ਸਰੀਰ ਦੇ ਅੱਧ ਵਿੱਚ ਹੈ ਉਹਨੂੰ ਹਿਰਦਾ ਕਹਿੰਦੇ, ਬਿਲਕੁਲ ਸੈਂਟਰ ਵਿੱਚ ਹੈ ਜਿੱਥੇ ਪਿਆਰ ਦਾ ਨਿਵਾਸ ਹੈ। ਗੁਰੂ ਸਾਹਿਬ ਨੇ ਹਿਰਦੇ ਤੇ ਬਹੁਤ ਜ਼ੋਰ ਦਿੱਤਾ ਬਾਣੀ ਵਿੱਚ। ਇਸ ਲਈ ਪੁਰਾਣੇ ਲੋਕ ਜਦੋਂ ਮਿਲਦੇ ਸਨ, ਜਦੋਂ ਕੋਈ ਮਿੱਤਰ ਨੂੰ ਮਿੱਤਰ ਮਿਲਦਾ ਹੈ ਤੇ ਉਹ ਹਿਰਦੇ ਤੋਂ ਮਿਲਦਾ ਹੈ, ਸਿਰ ਤੋਂ ਨਹੀਂ। ਤੁਸੀਂ ਵੇਖੋਗੇ ਜਦੋਂ ਮਾਂ ਤੇ ਪੁੱਤਰ ਮਿਲਦੇ ਨੇ ਜਾਂ ਦੋ ਭਰਾ ਜਾਂ ਮਿੱਤਰ ਮਿਲਦੇ ਨੇ, ਉਹ ਮੱਥੇ ਨੂੰ ਮੱਥਾ ਨਹੀਂ ਲਾਉਂਦੇ, ਹੋਰ ਕੁਝ ਨਹੀਂ ਕਰਦੇ, ਉਹ ਸਿਰਫ ਗਲਵਕੜੀ ਪਾਉਂਦੇ ਨੇ। ਉਹਦਾ ਕਾਰਨ ਹਿਰਦੇ ਨਾਲ ਸੰਬੰਧਿਤ ਹੈ, ਜਿਹੜੀ ਗਲਵਕੜੀ ਹੈ, ਛਾਤੀ ਹੈ, ਹਿਰਦਾ ਹੈ, ਉਹ ਪ੍ਰੇਮ ਦਾ ਨਿਵਾਸ ਹੈ ਉੱਥੇ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਪ੍ਰੇਮ ਦੇ ਨਾਲ ਜਦੋਂ ਤੂੰ ਜਪੇਗਾ ਤਾਂ ਉਹ ਨਾਮ ਜਿਹੜਾ ਹੈ ਤੇਰੇ ਹਿਰਦੇ ਵਿੱਚ ਜਾਏਗਾ, ਯਾਨੀ ਕਿ ਪ੍ਰੇਮ ਦੇ ਸੈਂਟਰ ਵਿੱਚ, ਕੇਂਦਰ ਵਿੱਚ, ਜਿੱਥੇ ਵਿਚਾਰ ਨਹੀਂ ਚੱਲਦੇ, ਜਿੱਥੇ ਕੇਵਲ ਪਿਆਰ ਹੈ। ਫਿਰ ਅਗਲਾ ਰਸਤਾ ਆਪੇ ਖੋਲ ਲਏਗਾ। ਕਹਿਣ ਲੱਗੇ ਸੱਚ ਤਾਂ ਪਰ ਜਾਣੀਐ, ਉਸ ਸੱਚ ਦੀ ਜਾਣਕਾਰੀ ਜਾਂ ਉਹਦੇ ਨਾਲ ਮਿਲਾਪ ਤਾਂ ਤੈਨੂੰ ਹੋਏਗਾ, ਜਾਂ ਹਿਰਦੈ ਸੱਚਾ ਹੋਏ, ਜਦੋਂ ਤੂੰ ਉਸ ਸੱਚੇ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ। ਉਹਦੇ ਨਾਲ ਕੀ ਹੋਵੇਗਾ? ਪਹਿਲਾਂ ਉਹ ਵਸੇਗਾ ਨਹੀਂ, ਪਹਿਲਾਂ ਟਿਕੇਗਾ ਨਹੀਂ, ਪਹਿਲਾਂ ਉਹ ਕੂੜ ਕੀ ਮਲ ਉਤਰੈ, ਉਹ ਜਾ ਕੇ ਪਹਿਲਾ ਕੰਮ ਨਾਮ ਅੰਦਰੋਂ ਇਹ ਕਰੇਗਾ ਹਿਰਦੇ ਵਿੱਚੋਂ ਕਿ ਉਹਦੇ ਵਿੱਚ ਜਿਹੜੀ ਮੈਲ ਪਈ ਹੋਈ ਏ ਉਹਨੂੰ ਪਹਿਲਾਂ ਬਾਹਰ ਕੱਢੇਗਾ, ਉਤਾਰੇਗਾ, ਧੋਏਗਾ। ਪਹਿਲਾਂ ਉਹ ਟਿਕੇਗਾ ਨਹੀਂ ਅੰਦਰ, ਪਹਿਲਾਂ ਤੇ ਉਹ ਬੜੀ ਉੱਥੇ ਸੰਘਰਸ਼ ਹੋ ਸਕਦਾ ਹੈ, ਉਹਦੇ ਵਿੱਚ ਹੋਰ ਵੀ ਵਿਚਾਰ ਤੇਜ਼ ਹੋ ਸਕਦੇ ਨੇ, ਜਿਵੇਂ ਕਿਸੇ ਕੱਪੜੇ ਨੂੰ ਧੋਣ ਲੱਗਿਆ ਉਹਦੀ ਮੈਲ ਬਾਹਰ ਆ ਜਾਂਦੀ ਹੈ। ਇਸ ਤਰ੍ਹਾਂ ਕਈ ਵਾਰੀ ਨਾਮ ਜਪਣ ਲੱਗਿਆ ਮਨ ਜ਼ਿਆਦਾ ਦੌੜਦਾ ਹੈ, ਕਿਉਂਕਿ ਉਹ ਮੈਲ ਜਿਹੜੀ ਵਿਚਾਰ ਮਨ ਅੰਦਰੋਂ ਬਾਹਰ ਨੂੰ ਕੱਢਦਾ ਹੈ। ਔਰ ਜੇ ਮਨੁੱਖ ਉਹਦੇ ਤੋਂ ਘਬਰਾ ਜਾਏ ਜਾਂ ਜ਼ਿਆਦਾ ਉਹਨਾਂ ਦੀ ਵਿਚਾਰ ਕਰੇ ਫਿਰ ਉਹ ਮੈਲ ਨਿਕਲਦੀ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਇਸ ਤਰ੍ਹਾਂ ਉਹ ਜਿਹੜਾ ਨਾਮ ਹੈ ਮਨ ਤੇ ਤਨ ਨੂੰ ਪਵਿੱਤਰ ਕਰਦਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਇਹ ਪਿਆਰ ਸ਼ਬਦ ਵਰਤਿਆ ਨਾਲ ਬੜਾ ਜ਼ਰੂਰੀ ਵਿਸ਼ਾ ਸੀ, ਕਿਉਂਕਿ ਪ੍ਰੇਮ ਤੋਂ ਖਾਲੀ ਗੁਰੂ ਸਾਹਿਬ ਇੱਕ ਕਦਮ ਵੀ ਨਹੀਂ ਤੁਰਨਾ ਚਾਹੁੰਦੇ, ਕਿਉਂਕਿ ਇਸ ਮਾਰਗ ਤੇ ਪ੍ਰੇਮ ਤੋਂ ਹੀਣ ਹੋ ਕੇ ਤੁਰਿਆ ਬਹੁਤ ਵੱਡੀਆਂ ਰੁਕਾਵਟਾਂ ਨੇ, ਬਹੁਤ ਸਾਰੇ ਮਨੁੱਖ ਰੁਕ ਜਾਂਦੇ। ਇਸ ਲਈ ਕਹਿੰਦੇ ਨੇ ਪਿਆਰ ਕਰੇ, ਅੰਦਰ ਹਿਰਦੇ ਵਿੱਚ ਸੱਚ ਨਾਲ ਪਿਆਰ ਕਰੇ, ਉਹ ਸਿਰਫ ਇੱਕ ਦਿਹਾੜੀਦਾਰ ਵਾਂਗੂ ਨਾ ਕਰੇ, ਜਿਵੇਂ ਕੋਈ ਸਮਾਨ ਢੋ ਰਿਹਾ ਹੈ, ਇਸ ਤਰ੍ਹਾਂ ਨਾ ਜਪੇ ਨਾਮ ਨੂੰ ਵੀ ਇੰਨੀ ਵਾਰੀ ਜਪਣਾ ਹੈ। ਚਲੋ ਕੋਈ ਮਨ ਨੂੰ ਰੋਕਣ ਵਾਸਤੇ ਕਰ ਸਕਦਾ ਹੈ ਜੇ ਕੋਈ ਤਰੀਕਾ ਹੈ ਗਿਣਨ ਦਾ, ਪਰ ਸਾਹਿਬ ਕਹਿੰਦੇ ਨੇ ਕਿ ਉਹਦੇ ਨਾਲ ਪਿਆਰ ਕਰੇ। ਇਹ ਕੋਈ ਕਲਾਸ ਨਹੀਂ ਹੁੰਦੀ ਜਿਹੜਾ ਧਰਮ ਹੈ ਕਿ ਟੀਚਰ ਧੱਕੇ ਨਾਲ ਵਿਦਿਆਰਥੀਆਂ ਨੂੰ ਮਾਰ ਕੁੱਟ ਕਰਕੇ ਪੜ੍ਹਾ ਰਿਹਾ, ਉਹ ਵਿਚਾਰੇ ਫਸੇ ਹੋਏ ਨੇ ਕਿਉਂਕਿ ਨਾ ਪੜਨਗੇ ਫੇਲ ਹੋ ਜਾਣਗੇ, ਫੇਲ ਹੋ ਜਾਣਗੇ ਨੌਕਰੀ ਕਿਵੇਂ ਮਿਲੇਗੀ। ਇਹ ਇੱਕ ਤਰ੍ਹਾਂ ਦੀ ਡਿਊਟੀ ਹੈ, ਧਰਮ ਡਿਊਟੀ ਹੋਰ ਢੰਗ ਦੀ ਹੈ, ਉਹਦੇ ਵਿੱਚ ਪ੍ਰੇਮ ਹੈ। ਸਤਿਗੁਰੂ ਕਹਿੰਦੇ ਪਿਆਰ ਦੇ ਪਿਆਰ ਧਰੇ ਨਾਉ ਸੁਣ ਮਨ ਰਹੱਸੀਐ। ਰਹੱਸ ਜਿਹੜਾ ਹੈ ਇਹ ਪਿਆਰ ਦਾ ਇੱਕ ਡੂੰਘਾ ਹਿੱਸਾ ਹੈ। ਜਦੋਂ ਪਿਆਰ ਵਿੱਚ ਮਨੁੱਖ ਜਾਂਦਾ ਤੇ ਉਹਨੂੰ ਇੱਕ ਰਸ, ਇੱਕ ਅੰਦਰ ਆਨੰਦ ਤੇ ਖੇੜਾ ਮਿਲਦਾ। ਕਹਿਣ ਲੱਗੇ ਤੇਰਾ ਮਨ ਇਸ ਤਰ੍ਹਾਂ ਉਸ ਸੱਚੇ ਨਾਮ ਵਿੱਚ ਜੁੜਿਆ ਹੋਣਾ ਚਾਹੀਦਾ ਕਿ ਉਸ ਨਾਮ ਨੂੰ ਸੁਣਦਿਆਂ ਸਾਰ ਤੇਰਾ ਮਨ ਦੇ ਵਿੱਚ ਰਹੱਸ ਪੈਦਾ ਹੋ ਜਾਣਾ ਚਾਹੀਦਾ, ਭਾਵ ਪਿਆਰ ਰਸ ਨਾਲ ਭਰਿਆ ਜਾਣਾ ਚਾਹੀਦਾ, ਤਾਂ ਪਾਏ ਮੋਖ ਦੁਆਰ। ਮੋਖ ਕਹਿੰਦੇ ਨੇ ਆਜ਼ਾਦੀ, ਸਵਤੰਤਰਤਾ, ਦੁਆਰ ਕਹਿੰਦੇ ਨੇ ਦਰਵਾਜੇ ਨੂੰ। ਫਿਰ ਮਨੁੱਖ ਦੇ ਜੀਵਨ ਦੇ ਵਿੱਚੋਂ ਮੋਖ ਦਾ ਦਰਵਾਜਾ ਖੁੱਲ ਜਾਂਦਾ ਹੈ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਜੀਓ ਦੀ ਜੁਗਤ। ਔਰ ਅਗਲਾ ਬਚਨ ਕਿਹਾ ਧਰਤ ਕਾਇਆ ਸਾਧਕ ਹੈ ਵਿੱਚ ਦੇ ਕਰਤਾ ਬੀਓ। ਇਸ ਕਾਇਆ ਦੇ ਵਿੱਚ, ਇਸ ਸਰੀਰ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਖਿਲਾਰੇ, ਯਾਨੀ ਕਿ ਨਾਮ ਜਪੇ ਰਸਨਾ ਦੇ ਨਾਲ। ਫਿਰ ਜਦੋਂ ਨਾਮ ਜਪੇ ਤੇ ਜੀ ਦੀ ਜੁਗਤ ਜਾਣੇ, ਜੁਗਤ ਜਾਣੈ ਜੀਓ। ਇੱਥੇ ਜੁਗਤ ਦੇ ਅਰਥ ਨੇ ਤਰੀਕਾ, ਢੰਗ। ਜੀ ਦੀ ਜੁਗਤ ਕਿਹੜੀ ਹੈ? ਗੁਰੂ ਸਾਹਿਬ ਨੇ ਜੀ ਦੀ ਜੁਗਤ ਦੇ ਉੱਤੇ ਇਹ ਜ਼ੋਰ ਦਿੱਤਾ ਕਿ ਤੂੰ ਆਪਣੇ ਵੱਲੋਂ ਜ਼ੋਰ ਨਾ ਲਾ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਉਸ ਜਿੰਦ ਨੂੰ ਉਸ ਨਾਮ ਦੇ ਅੰਦਰ ਛੱਡ ਦੇ, ਉਹਦੇ ਵਿੱਚ ਉਹਨੂੰ ਰਿਲੈਕਸ ਰੱਖ, ਖੁੱਲਾ ਰੱਖ, ਜ਼ੋਰ ਨਾ ਲਾ, ਜ਼ਿਆਦੀ ਤਾਕਤ ਨਾ ਲਾ। ਜਿਵੇਂ ਪਹਿਲਾਂ ਆਪ ਜੀ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸੁਰਤ ਸਮਾਇਣ ਲੱਸੀ ਥੋੜੀ ਜਿਹੀ ਚਾਹੀਦੀ, ਜ਼ੋਰ ਘੱਟ ਲਾ। ਗੁਰੂ ਸਾਹਿਬ ਨੇ ਵਾਰ ਵਾਰ ਕਿਹਾ ਅੱਠ ਨਾ ਕਰ, ਸਹਿਜ ਨਾਲ ਜਪ, ਪਿਆਰ ਨਾਲ ਜਪ, ਉਹਦੇ ਵਿੱਚ ਤੂੰ ਕੁਝ ਬਣਨ ਦਾ ਯਤਨ ਨਾ ਕਰ, ਜਲਦੀ ਨਾ ਕਰ, ਸਹਿਜ ਨਾਲ ਹੋਣ ਦੇ, ਆਪਣੇ ਆਪ ਜਾਣ ਦੇ। ਇਸ ਲਈ ਉਹ ਤੇਜ਼ੀ ਮਨੁੱਖ ਕਿਉਂ ਕਰਦਾ ਹੈ? ਕਿਉਂਕਿ ਉਹ ਵੀ ਤਾਂ ਲੋਭ ਹੈ, ਜਿਵੇਂ ਸੰਸਾਰ ਦਾ ਲੋਭ ਸੀ ਵੀ ਡਬਲ ਡਿਊਟੀ ਕਰਕੇ ਜਲਦੀ ਅਮੀਰ ਹੋ ਜਾਏ, ਇਸ ਤਰ੍ਹਾਂ ਧਰਮ ਦਾ ਲੋਭ ਵੀ ਦੂਸਰਿਆਂ ਤੋਂ ਪਹਿਲਾਂ ਮਿਲ ਪਏ, ਪਰ ਉਹ ਇਸ ਦਾ ਹੱਥ ਵਿੱਚ ਆਉਣ ਵਾਲਾ ਨਹੀਂ ਹੈ। ਉਹ ਜਿੰਨੀ ਕੁ ਮਨੁੱਖ ਦੀ ਕੰਪੈਸਿਟੀ ਹੈ ਉਸ ਢੰਗ ਨਾਲ ਹੀ ਮਨੁੱਖ ਅੱਗੇ ਜਾ ਸਕਦਾ, ਉਹਦੇ ਤੋਂ ਵੱਧ ਨਹੀਂ ਜਾਏਗਾ, ਉੱਥੇ ਰੁਕ ਜਾਏਗਾ ਜਾ ਕੇ। ਇਸ ਲਈ ਕਹਿੰਦੇ ਨੇ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਧਰਤ ਕਾਇਆ ਸਾਧਕ ਹੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਗੁਰੂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰੇ, ਭਾਵ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਨਾਲ ਜੁੜ ਕੇ ਜੀਵਨ ਬਤੀਤ ਕਰੇ। ਦਇਆ ਜਾਣੈ ਜੀ ਕੀ, ਔਰ ਜਦੋਂ ਉਸ ਸੱਚ ਦੀ ਕੁਝ ਪ੍ਰਾਪਤੀ ਹੋ ਜਾਏ ਫਿਰ ਜੀਆਂ ਤੇ ਦਇਆ ਕਰੇ, ਕਿਛ ਪੁੰਨ ਦਾਨ ਕਰੇ, ਉਹਦੇ ਵਿੱਚੋਂ ਕੁਝ ਨਾ ਕੁਝ ਪੁੰਨ ਦਾਨ ਵੀ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਰੂਪੀ ਤੀਰਥ ਦੇ ਉੱਤੇ ਆਪਣੇ ਮਨ ਦਾ ਘਰ ਬਣਾ ਕੇ ਬੈਠ ਜਾਏ। ਨਿਵਾਸ ਦਾ ਅਰਥ ਟਿਕਾਣਾ, ਪੱਕਾ ਉਸ ਥਾਂ ਤੇ ਟਿਕੇ, ਅੰਦਰਲੇ ਥਾਂ ਤੇ, ਜਿਹਨੂੰ ਕਿਹਾ ਅੰਤਰਗਤ ਤੀਰਥ ਮਨ ਨਾਓ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਗੁਰੂ ਨੇ ਜਿੱਥੇ ਬਿਠਾਇਆ ਉਥੇ ਬੈਠ ਜਾਏ, ਉਥੋਂ ਅੱਗੇ ਪਿੱਛੇ ਨਾ ਹੋਵੇ। ਜਿੱਥੇ ਗੁਰੂ ਨੇ ਕਿਹਾ ਹੈ, ਭਾਵੇਂ ਉਥੇ ਕੁਝ ਪ੍ਰਾਪਤ ਹੋਵੇ ਭਾਵੇਂ ਨਾ ਪ੍ਰਾਪਤ ਹੋਵੇ, ਮੁਰਦਾ ਹੋਵੇ ਮੁਰੀਦ ਨਾ ਗੱਲੀ ਹੋਵਣਾ, ਮੁਰਦੇ ਦੇ ਕੀ ਅਰਥ ਨੇ, ਉਥੇ ਹੀ ਟਿਕ ਜਾਏ, ਉਹਦੇ ਤੋਂ ਨਾ ਕਦਮ ਅੱਗੇ ਨਾ ਪਿੱਛੇ। ਉਹ ਹੀ ਥਾਂ ਹੈ ਜਾਣ ਦੀ, ਉਹ ਦਰਵਾਜਾ ਹੈ ਜਿੱਥੇ ਗੁਰੂ ਨੇ ਕਿਹਾ। ਇਸ ਕਰਕੇ ਉਹ ਥਾਂ ਜਿੱਥੇ ਸਤਿਗੁਰੂ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਸਿਰਫ ਉਸੇ ਤਰ੍ਹਾਂ ਹੀ ਕਰੇ, ਹੋਰ ਉਹਦੇ ਰਸਤੇ ਵਿੱਚ। ਇਸ ਕਰਕੇ ਪੱਥਰ ਦੇ ਸੰਬੰਧ ਵਿੱਚ ਕਿਹਾ ਗਿਆ ਹੈ, ਇੱਕ ਪੱਥਰ ਦਾ ਗੁਣ ਲਿਆ ਗਿਆ ਧਰਮ ਵਿੱਚ ਕਿ ਮਨੁੱਖ ਦਾ ਜੀਵਨ ਇੱਕ ਪੱਖ ਵਿੱਚ ਪੱਥਰ ਵਰਗਾ ਹੋਵੇ, ਗੁਣ ਦਾ ਪੱਖ ਲੈ ਕੇ। ਪੱਥਰ ਵਿੱਚ ਕਿਹੜਾ ਗੁਣ ਹੈ? ਜਿੱਥੇ ਉਹਨੂੰ ਰੱਖ ਦਿਓ ਉੱਥੇ ਪਿਆ ਰਹਿੰਦਾ, ਥਾਂ ਨਹੀਂ ਬਦਲਦਾ, ਉੱਥੇ ਹੀ ਖੜਾ ਹੋਇਆ। ਜਿੱਥੇ ਸਤਿਗੁਰੂ ਨੇ ਕਿਹਾ ਹੈ ਸਿੱਖ ਨੂੰ ਕਿ ਤੂੰ ਇਹ ਨਾਮ ਜਪਣਾ ਹੈ, ਇਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ, ਇਹ ਮੇਰਾ ਹੁਕਮ ਹੈ, ਉਹਦੇ ਬਾਰੇ ਕਦੀ ਵਿਚਾਰ ਨਾ ਕਰੇ ਵੀ ਇਹ ਕਿਉਂ ਕਿਹਾ ਹੈ ਗੁਰੂ ਨੇ, ਜਿਵੇਂ ਆਪਾਂ ਅੱਜ ਕੱਲ ਜ਼ਿਆਦਾਤਰ ਕਰ ਰਹੇ। ਅੱਜ ਕੱਲ ਕੋਈ ਸੱਜਣ ਕਹਿ ਰਹੇ ਨੇ ਵੀ ਵਿਗਿਆਨ ਦੀ ਕਸਵੱਟੀ ਤੇ ਤੁਸੀਂ ਆਪਣੇ ਧਰਮ ਨੂੰ ਸਿੱਧ ਕਰੋ ਤਾਂ ਅਸੀਂ ਮੰਨਾਂਗੇ, ਵਿਗਿਆਨ ਦੁਆਰਾ ਸਿੱਧ ਕਰੋ। ਇਹ ਠੀਕ ਹੈ, ਸਿੱਖ ਧਰਮ ਵਿਗਿਆਨ ਦੁਆਰਾ ਵੀ ਸਿੱਧ ਹੋ ਸਕਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਬੇਨਤੀ ਕਰਨੀ ਚਾਹਾਂਗਾ, ਜੇ ਵਿਗਿਆਨ ਦੁਆਰਾ ਸਿੱਧ ਕੀਤੇ ਹੋਏ ਧਰਮ ਨੂੰ ਤੁਸੀਂ ਅਪਣਾਇਆ ਤੇ ਫਿਰ ਤੁਸੀਂ ਗੁਰੂ ਕੇ ਸਿੱਖ ਨਹੀਂ ਰਹੋਗੇ, ਫਿਰ ਵਿਗਿਆਨ ਦੇ ਸਿੱਖ ਬਣ ਜਾਓ, ਫਿਰ ਉੱਥੇ ਨਾਸਾ ਚਲੇ ਜਾਣਾ ਚਾਹੀਦਾ ਹੈ, ਫਿਰ ਉਹਨਾਂ ਕੋਲ ਜਾ ਕੇ ਧਰਮ ਮੰਗ ਲੈਣਾ ਚਾਹੀਦਾ ਹੈ। ਧਰਮ ਦੇ ਅਰਥ ਨੇ ਤੁਹਾਡੀ ਕੋਈ ਵਾਪਸੀ ਨਹੀਂ, ਭਾਵ ਤੁਸੀਂ ਉਹਦੇ ਬਾਰੇ ਵਿਚਾਰ ਨਹੀਂ ਕਰ ਰਹੇ। ਸਿੱਖੀ ਦਾ ਮਤਲਬ ਹੈ ਕਿ ਤੁਹਾਨੂੰ ਸੰਪੂਰਨ ਵਿਸ਼ਵਾਸ ਆ ਗਿਆ। ਇਹ ਤਾਂ ਤੁਸੀਂ ਪਹਿਲਾਂ ਹੀ ਪ੍ਰੀਖਿਆ ਲੈ ਲਈ। ਪ੍ਰੀਖਿਆ ਦਾ ਤੇ ਪ੍ਰੇਮ ਦਾ ਕੀ ਸੰਬੰਧ ਹੈ? ਪ੍ਰੇਮ ਤੇ ਪ੍ਰੀਖਿਆ ਨਹੀਂ ਲੈਂਦਾ। ਇਸ ਲਈ ਇਹ ਕਦੀ ਪ੍ਰੇਮ ਨਹੀਂ ਹੁੰਦੇ ਜਿਨ੍ਹਾਂ ਵਿੱਚ ਪ੍ਰੀਖਿਆ ਲਈ ਜਾਂਦੀ ਹੈ, ਵੇਖਿਆ ਜਾਂਦਾ। ਉੱਥੇ ਕੋਈ ਪ੍ਰੇਮ ਨਹੀਂ ਹੁੰਦਾ। ਆ ਸਾਰੇ ਰਿਸ਼ਤੇ ਪ੍ਰੇਮ ਥੋੜੀ ਹੁੰਦੀ, ਜਿਹੜੇ ਸੰਬੰਧ ਵਿੱਚ ਪਹਿਲਾਂ ਨਾਪਿਆ ਤੋਲਿਆ ਜਾਂਦਾ ਹੈ, ਪਤਾ ਕੀਤਾ ਜਾਂਦਾ, ਦੇਖਿਆ ਜਾਂਦਾ, ਫਿਰ ਉਹ ਪ੍ਰੇਮ ਨਹੀਂ ਬਚਦਾ, ਉਹ ਫਿਰ ਇੱਕ ਤਰ੍ਹਾਂ ਦੀ ਕਹਾਣੀ ਬਣ ਜਾਂਦੀ। ਇਸ ਕਰਕੇ ਇਹਦਾ ਸੰਬੰਧ ਗੁਰੂ ਨੂੰ ਪੁੱਛ ਕੇ ਰਹਿਣਾ, ਇਹ ਨਾ ਕਹਿਣਾ ਵੀ ਇਹ ਤੁਸੀਂ ਕਿਉਂ ਕਹਿ ਰਹੇ ਹੋ, ਇਹਦਾ ਕੋਈ ਮਤਲਬ ਨਹੀਂ। ਗੁਰੂ ਦਾ ਮਤਲਬ ਇਹ ਹੈ ਕਿ ਸਿੱਖ ਤੋਂ ਉਹ ਕੰਮ ਕਰਵਾਉਣਾ ਜਿਹਦੇ ਕੋਈ ਅਰਥ ਨਾ ਨਿਕਲਦੇ ਹੋਣ, ਇਹ ਗੱਲ ਖਿਆਲ ਰੱਖਣਾ। ਅਸੀਂ ਕਵਾਂਗੇ ਪਹਿਲਾਂ ਅਰਥ ਕੱਢ ਕੇ ਦਿਖਾਓ, ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਹਾਂ ਠੀਕ ਹੈ, ਗੁਰੂ ਦੀ ਸਿੱਖਿਆ ਬੜੇ ਅਰਥਾਂ ਨਾਲ ਭਰਪੂਰ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਬੰਦੇ ਦੇ ਹੰਕਾਰ ਨੂੰ ਨਸ਼ਟ ਕਰਨ ਵਾਸਤੇ ਸਤਿਗੁਰੂ ਇਹ ਤਰੀਕਾ ਵਰਤਦਾ ਕਿ ਜਿਨ੍ਹਾਂ ਕੰਮਾਂ ਦਾ ਕੋਈ ਅਰਥ ਨਹੀਂ ਨਿਕਲਦਾ ਉਹ ਕੰਮ ਕਰਾਉਣਗੇ। ਭਾਈ ਲਹਿਣਾ ਜੀ ਨੂੰ ਕਹਿੰਦੇ ਨੇ ਅੱਧੀ ਰਾਤ ਨੂੰ ਕੰਧ ਬਣਾ, ਉਹ ਸਵੇਰੇ ਵੀ ਤਾਂ ਬਣ ਸਕਦੀ ਸੀ, ਬਾਰਿਸ਼ ਪੈ ਰਹੀ, ਅੱਧੀ ਰਾਤ ਨੂੰ ਕੱਪੜੇ ਧੋ ਕੇ ਲਿਆ, ਕਿਉਂ? ਇਹ ਸਵਾਲ ਕਰਦਾ ਕਿ ਨਹੀਂ ਵੀ ਅੱਧੀ ਰਾਤ ਨੂੰ ਕੀ ਲੋੜ ਹੈ, ਸਵੇਰੇ ਧੋ ਲਵਾਂਗੇ। ਜੇ ਸਵਾਲ ਖੜਾ ਹੋ ਜਾਂਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਾ, ਇੱਥੇ ਤੇਰੀ ਲੋੜ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਦਾਮਾਦ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ, ਤੇ ਦੋਵਾਂ ਨੂੰ ਕਹਿੰਦੇ ਨੇ ਥੜੇ ਬਣਾਓ, ਉਹ ਬਣਾਉਂਦੇ ਨੇ ਤੇ ਜਾ ਕੇ ਸ਼ਾਮ ਨੂੰ ਕਹਿ ਦਿੰਦੇ ਨੇ ਠੀਕ ਨਹੀਂ ਬਣੇ, ਢਾ ਦਿਓ। ਕਈ ਦਿਨ ਚੱਲਦਾ ਰਿਹਾ। ਜਿਹੜਾ ਦੂਸਰਾ ਸੀ ਭਾਈ ਰਾਮਾ ਜੀ, ਉਹ ਤਾਂ ਫਿਰ ਅੱਕ ਗਏ ਤੇ ਗੁਰੂ ਅਮਰਦਾਸ ਜੀ ਦੀ ਉਮਰ ਜ਼ਿਆਦੇ ਸੀ, ਨਾਲੇ ਢਾ ਰਹੇ ਸਨ ਤੇ ਗੁਰੂ ਸਾਹਿਬ ਤੇ ਕਹਿ ਕੇ ਚਲੇ ਗਏ ਤੇ ਗੁਰੂ ਰਾਮਦਾਸ ਜੀ ਵੀ ਢਾ ਰਹੇ ਸਨ। ਕਈ ਵਾਰੀ ਬਣਵਾਏ ਤੇ ਕਈ ਵਾਰੀ ਢਾ ਦਿੱਤੇ ਤੇ ਭਾਈ ਰਾਮਾ ਜੀ ਕਹਿੰਦੇ ਨੇ ਵੀ ਇਸ ਬਾਪੂ ਦਾ ਕੀ ਕਰੀਏ, ਵੀ ਹਰ ਰੋਜ਼ ਬਣਵਾਉਂਦਾ ਤੇ ਫਿਰ ਕਹਿੰਦਾ ਠੀਕ ਨੀ ਬਣੇ, ਇਹਦਾ ਕੀ ਇਲਾਜ ਕਰੀਏ, ਕਿਵੇਂ ਸਮਝਾਈਏ, ਗੱਲ ਗਲਤ ਹੋ ਗਈ। ਔਰ ਉਹਨੇ ਕਹਿ ਦਿੱਤਾ ਬਈ ਇਹ ਹੁਣ ਬਜ਼ੁਰਗ ਹੋ ਗਏ ਨੇ ਤੇ ਅੱਖਾਂ ਦਿਸਣ ਵਿੱਚ ਥੋੜਾ ਜਿਹਾ ਕੋਈ ਅੰਤਰ ਲੱਗਦਾ, ਤਾਂ ਕਹਿੰਦੇ ਨੇ ਗਲਤ ਹੈ, ਕਿਉਂਕਿ ਉਹ ਠੀਕ ਠੀਕ ਬਣਾਉਣਾ ਚਾਹੁੰਦੇ ਸਨ ਵੀ ਗੁਰੂ ਨੂੰ ਠੀਕ ਕਰਕੇ ਖੁਸ਼ ਕਰ ਲਈ। ਇਸ ਤਰ੍ਹਾਂ ਨਹੀਂ ਗੁਰੂ ਖੁਸ਼ ਹੁੰਦਾ। ਜੇ ਇਹ ਸੋਚ ਲਿਆ ਨਾ ਵੀ ਮੈਂ ਬਿਲਕੁਲ ਐਨ ਸਿੱਧਾ ਸਿੱਧਾ ਤੁਰ ਕੇ ਆਪਣੇ ਗੁਰੂ ਨੂੰ ਖੁਸ਼ ਕਰ ਲਵਾਂਗਾ, ਤੁਰਨਾ ਸਿੱਧਾ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਇਸ ਸਿੱਧੇ ਤੁਰਨ ਦੇ ਆਧਾਰ ਤੇ ਜੇ ਤੁਸੀਂ ਕਹੋ ਵੀ ਗੁਰੂ ਨੂੰ ਅਸੀਂ ਵਸ ਵਿੱਚ ਕਰ ਲਾਂਗੇ, ਨਹੀਂ ਹੋ ਸਕਦਾ, ਉਹਦਾ ਇਹਦੇ ਨਾਲ ਸੰਬੰਧ ਨਹੀਂ ਹੈ। ਅਖੀਰਲਾ ਦਿਨ ਆਇਆ ਤੇ ਗੁਰੂ ਅਮਰਦਾਸ ਜੀ ਆਏ, ਫਿਰ ਥੜਾ ਵੇਖਿਆ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ ਤੇ ਸਤਿਗੁਰੂ ਬੜੇ ਕ੍ਰੋਧ ਵਿੱਚ ਇੱਕ ਤਰ੍ਹਾਂ ਬੋਲੇ, ਕਹਿਣ ਲੱਗੇ ਜੇਠਿਆ 20 ਸਾਲ ਹੋ ਗਏ ਤੈਨੂੰ ਸੇਵਾ ਕਰਦਿਆਂ, ਅਜੇ ਤੱਕ ਤੈਨੂੰ ਥੜੇ ਬਣਾਉਣ ਦੀ ਜਾਚ ਨਹੀਂ ਆਈ। ਫਿਰ ਨਕਾਰ ਦਿੱਤਾ ਤੇ ਗੁਰੂ ਰਾਮਦਾਸ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਸਤਿਗੁਰੂ ਮੇਰੇ ਵਿੱਚ ਮਤ ਥੋੜੀ ਹੈ, ਮੈਨੂੰ ਜਾਚ ਨਹੀਂ, ਜਿਵੇਂ ਦਾ ਹੈ ਇਸੇ ਤਰ੍ਹਾਂ ਦਾ ਹੀ ਪ੍ਰਵਾਨ ਕਰ ਲਓ ਤੇ ਜਾਂ ਬਣਾਉਣ ਦੀ ਜਾਚ ਦੱਸ ਦੇ ਜਾਂ ਇਹਨੂੰ ਪ੍ਰਵਾਨ ਕਰ ਲਓ। ਸਤਿਗੁਰਾਂ ਨੇ ਕਿਹਾ ਬਸ ਇੰਨੀ ਹੀ ਗੱਲ ਸੀ, ਇਹ ਹੁਣ ਥੜਾ ਠੀਕ ਹੈ, ਹੁਣ ਇਹ ਥੜਾ ਇੰਨਾ ਠੀਕ ਹੈ ਵੀ ਹੁਣ ਇਹਦੇ ਉੱਤੇ ਸਿੰਘਾਸਨ ਵਿਛਾਓ ਤੇ ਚੌਰ ਲੈ ਕੇ ਆਓ ਤੇ ਭਾਈ ਜੇਠੇ ਨੂੰ ਬਿਠਾ ਦਿਓ ਤੇ ਇਹਦੇ ਉੱਤੇ ਚੌਰ ਚੁੱਲੇਗਾ, ਹੁਣ ਇਹ ਥੜਾ ਉਹ ਹੈ। ਇਸ ਲਈ ਠੀਕ ਠੀਕ ਤੁਰ ਕੇ ਮਤ ਸਮਝਣਾ ਵੀ ਅਸੀਂ ਗੁਰੂ ਨੂੰ ਖੁਸ਼ ਤੁਰਨਾ ਠੀਕ ਹੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਚੰਗੀ ਤਰ੍ਹਾਂ ਜੀਵਨ ਬਿਤਾ ਵਧੀਆ, ਪਰ ਉਸ ਵਧੀਆ ਦੇ ਆਧਾਰ ਤੇ ਅਸੀਂ ਦਾਅਵਾ ਨਹੀਂ ਕਰ ਸਕਦੇ ਵੀ ਹੁਣ ਤੁਸੀਂ ਪ੍ਰਵਾਨ ਕਰੋਗੇ ਜਰੂਰ। ਆਸ ਪਿਆਸੀ ਸੇਜੈ ਆਵਾਂ ਆਗੈ ਸਹਿ ਪਾਵਾਂ ਕੇ ਨਾ ਪਾਵਾਂ, ਕੋਈ ਪਤਾ ਨਹੀਂ ਹੈ ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਇਸ ਲਈ ਇਹ ਦਾਅਵੇਦਾਰ ਨਹੀਂ ਹੈ ਸਿੱਖੀ ਜਿਹੜੀ ਹੈ, ਤੇ ਸਿਰਫ ਸਮਰਪਿਤ ਜੀਵਨ ਹੈ। ਗੁਰੂ ਸਾਹਿਬ ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਫਿਰ ਜਿਹੜਾ ਇਸ ਤਰ੍ਹਾਂ ਲੰਘ ਜਾਏ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਤੋਏ। ਫਿਰ ਇਹ ਜਿਹੜਾ ਸੱਚ ਏ ਅੰਦਰੋਂ ਪਾਪ ਦੀ ਮੈਲ ਔਰ ਪਾਪ ਤੋਂ ਹੀ ਦੁੱਖ ਪੈਦਾ ਹੁੰਦੇ ਨੇ, ਦੁੱਖ ਵੀ ਕੱਢ ਦਿੰਦਾ, ਜੀਵਨ ਸੁੱਖ ਨਾਲ ਭਰਪੂਰ ਧੋ ਕੇ ਕੱਢ ਦੇਗਾ। ਔਰ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ, ਫਿਰ ਮਨੁੱਖ ਕੋਲ ਸੱਚ ਪੈਦਾ ਹੋਵੇਗਾ ਤੇ ਔਰ ਉਹਨੂੰ ਆਪਣਾ ਸਵਰੂਪ ਦਿਖਾ ਕੇ। ਗੁਰੂ ਨਾਨਕ ਸਾਹਿਬ ਕਹਿੰਦੇ ਜੀਵਨ ਦੇ ਦੋ ਹਿੱਸੇ ਨੇ, ਪਵਿੱਤਰਤਾ ਤੇ ਮੈਲ, ਝੂਠ ਤੇ ਸੱਚ। ਇਸ ਸੱਚ ਦੇ ਨਾਲ ਜੀਵਨ ਕਿਵੇਂ ਜੋੜਨਾ, ਗੁਰੂ ਸਾਹਿਬ ਨੇ ਇਸ ਸਲੋਕ ਦੇ ਵਿਚ ਕਿਰਪਾਲਤਾ ਕੀਤੀ। ਸੋ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ। ਬਿਨ ਪ੍ਰਕਾਰ ਦੀਆਂ ਭੁੱਲਾਂ ਛੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।